सकता है जो सुरक्षित, प्रभावी और उच्चतम गुणवत्ता वाली होती हैं। कनाडा को दुनिया भर में उसके उच्च मानकों और कठोर वैक्सीन समीक्षा प्रक्रिया के लिए पहचाना जाता है। canada.ca/covid-vaccine पर COVID-19 वैक्सीनों के बारे में अधिक जानकारी प्राप्त करें। कनाडा सरकार की ओर से एक संदेश।
770 AM दे प्यारे प्यारे श्रोतियो, मेरा जानी कि डॉक्टर नरेंद्र रवि दा आप सब नू प्यार भरिया नमस्कार, सलाम अलैकुम ते सत श्री अकाल। जिवें कि तुहानू पता ही है कि पिछले दो हफ्तियां तों मैं प्रोग्राम इत्थे लाइव नहीं कर सकिया, क्योंकि असी जिहड़ी एनकां दी साडी दुकान सी BNC विजन सेंटर, उन्हां नू उस नू असी क्लोज कर रहे सी ते अल्टीमेटली उह हुण असी पूर्ण तौर ते पक्के तौर ते बंद कर दित्ती है। ਤੇ ਹੁਣ ਰੱਬ ਦੀ ਕਿਰਪਾ ਦੇ ਨਾਲ, ਅੱਲਾ ਵਾਹਿਗੁਰੂ ਦੀ ਕਿਰਪਾ ਨਾਲ ਆਪਾਂ ਆਜ਼ਾਦ ਹਾਂ। ਪਿੰਜਰੇ ਦੇ ਪੰਛੀ ਉੱਡ ਗਏ ਨੇ ਤੇ ਹੁਣ ਆਜ਼ਾਦੀ ਹਵਾ ਦੀਆਂ ਖੁੱਲੀਆਂ ਹਵਾਵਾਂ ਲਵਾਂਗੇ। ਮਾਲਕ ਨੇ ਤਾਂ ਪਹਿਲਾਂ ਵੀ ਅੱਜ ਤੋਂ ਕੋਈ 15 ਸਾਲ ਪਹਿਲਾਂ ਆਜ਼ਾਦ ਕੀਤਾ ਸੀ ਪਿੰਜਰੇ ਚੋਂ, ਪਰ ਫਿਰ ਕਈ ਵਾਰੀ ਬੰਦੇ ਦੀ ਮਜਬੂਰੀ ਹੁੰਦੀ ਹੈ ਜਾਂ ਲਾਲਚ ਕਹਿ ਲਓ ਕਿਸੇ ਤਰੀਕੇ ਨਾਲ, 2017 ਵਿੱਚ ਇਹੋ ਜਿਹੇ ਫਸੇ ਕਿ 4 ਸਾਲ ਫਿਰ ਪਿੰਜਰੇ 'ਚ ਹੀ ਤੜਫੜਾਉਂਦੇ ਰਹੇ ਤੇ ਹੁਣ ਮਾਲਕ ਨੇ ਕਿਰਪਾ ਕੀਤੀ ਤੇ ਹੁਣ ਅਸੀਂ ਪਿਛਲੇ ਵੀਕ ਆਜ਼ਾਦ ਹੋ ਗਏ। ਸੋ ਉਪਰੋ ਜਿਹੜਾ ਸਾਡਾ BNC ਵਿਜ਼ਨ ਸੈਂਟਰ ਹੈ, ਮੈਡੀਕਲ ਸੈਂਟਰ ਤਾਂ ਉਸ ਨਹੀਂ ਚੱਲਣਾ, ਪਰ ਜਿਹੜਾ ਐਨਕਾਂ ਦੀ ਦੁਕਾਨ ਹੈ ਉਹ ਪੱਕੇ ਤੌਰ 'ਤੇ ਅਸੀਂ ਬੰਦ ਕਰ ਦਿੱਤੀ ਹੈ। ਸੋ ਅੱਜ ਤੋਂ ਜਿਹੜਾ ਵੀ ਪ੍ਰੋਗਰਾਮ ਹੋਇਆ ਕਰੇਗਾ ਆਪਣਾ ਮਾਇੰਡ ਐਂਡ ਬੋਡੀ, ਉਹ ਅਰਫਾ ਮੁਜ਼ੱਫਰ ਜਿਹੜੇ ਕਿ 770 AM ਦੇ ਕਰਤਾ ਧਰਤਾ ਨੇ ਅਤੇ ਨਾਲ ਹੀ ਉਹ ਰੀਅਲ ਸਟੇਟ ਦੀ ਦੁਨੀਆ ਵਿੱਚ ਇੱਕ ਅਜਿਹਾ ਜਾਣਿਆ ਪਛਾਣਿਆ ਨਾਂ ਹੈ, ਉਹਨਾਂ ਦੇ ਸਹਿਯੋਗ ਦੇ ਨਾਲ ਇਹ ਪ੍ਰੋਗਰਾਮ ਮਾਇੰਡ ਐਂਡ ਬੋਡੀ ਮੈਂ ਤੁਹਾਡੀ ਸੇਵਾ ਦੇ ਵਿੱਚ 4 ਵਜੇ ਤੋਂ ਲੈ ਕੇ 5 ਵਜੇ ਤੱਕ ਕਰਿਆ ਕਰਾਂਗਾ। ਅਰਫਾ ਮੁਜ਼ੱਫਰ ਰੀਅਲ ਸਟੇਟ ਦੇ ਵਿੱਚ ਮੈਨੂੰ ਇਹ ਦੱਸਦੇ ਬੜੀ ਖੁਸ਼ੀ ਹੈ ਕਿ ਜਦੋਂ ਆਪਾਂ ਕਹਿੰਦੇ ਹਾਂ ਵੀ ਆਪਾਂ ਆਪਣੇ ਬੰਦਿਆਂ ਤੋਂ ਹੀ ਲੈਣਾ, ਆਪਣੇ ਬੰਦਿਆਂ ਤੋਂ ਹੀ ਵੇਚਣਾ, ਆਪਣਾ ਕਿਹਨੂੰ ਕਹਿੰਦੇ ਹਾਂ? ਆਪਣਾ ਅੱਜ ਕੱਲ੍ਹ ਦੇ ਕਲਯੁੱਗ ਦੇ ਵਿੱਚ ਆਪਣਾ ਬੜਾ ਮੁਸ਼ਕਲ ਹੈ। ਆਪਣਾ ਉਹੀ ਹੈ ਜਿਹੜਾ ਸਾਡੇ ਬਾਰੇ ਚੰਗਾ ਸੋਚਦਾ ਹੋਵੇ, ਜਿਹੜਾ ਜਦੋਂ ਅਸੀਂ ਉਹਨਾਂ ਨਾਲ ਡੀਲ ਕਰ ਲਈਏ ਤੁਹਾਨੂੰ ਬਾਅਦ 'ਚ ਖੁਸ਼ੀ ਹੋਵੇ। ਇਹ ਨਾ ਹੋਵੇ ਕਿ ਪਹਿਲਾਂ ਮਿੱਠੀਆਂ ਮਿੱਠੀਆਂ ਗੱਲਾਂ 'ਚ ਆ ਜਾਈਏ ਅਤੇ ਕਹੀਏ ਵੀ ਇਹ ਆਪਣਾ ਬੰਦਾ, ਆਪਣੇ ਪਿੰਡ ਦਾ, ਆਪਣੇ ਖਾਨਦਾਨ ਦਾ, ਆਪਣੀ ਜਾਤ ਦਾ, ਆਪਣੇ ਦੇਸ਼ ਦਾ, ਅਤੇ ਜਦੋਂ ਤੁਸੀਂ ਡੀਲ ਕਰ ਲੈਂਦੇ ਹੋ ਫਿਰ ਪਛਤਾਵਾ ਲੱਗਦਾ ਰਹਿੰਦਾ, ਅੰਦਰ ਬੈਠ ਕੇ ਰੋਂਦੇ ਰਹਿੰਦੇ ਹਾਂ ਵੀ ਯਾਰ ਉਹਨੇ ਤਾਂ ਸਾਨੂੰ ਠੱਗ ਲਿਆ। ਠੱਗਣ ਦੀ ਪਰਿਭਾਸ਼ਾ ਹੀ ਇਹ ਹੈ, ਠੱਗਣ ਦਾ ਮਤਲਬ ਇਹ ਹੈ ਕਿ ਪਹਿਲਾਂ ਮਿੱਠੀਆਂ ਗੱਲਾਂ ਅਤੇ ਜਦੋਂ ਵਾਹ ਪਏ ਆ ਜਾਂਦੇ ਅਤੇ ਫਿਰ ਪਤਾ ਲੱਗਦਾ ਵੀ ਕੀ ਸਾਡੇ ਨਾਲ ਭਾਣਾ ਵਾਪਰ ਗਿਆ। ਸੋ ਇਸ ਕਰਕੇ ਆਪਣਾ ਉਹੀ ਹੈ ਜਿਹੜਾ ਤੁਹਾਡੇ ਦੁੱਖ ਸੁੱਖ ਦੇ ਵਿੱਚ ਕੰਮ ਹੋਵੇ, ਜਿਹੜਾ ਤੁਹਾਨੂੰ ਸਹੀ ਅਤੇ ਸੱਚੀ ਸਲਾਹ ਦੇਵੇ। ਅਤੇ ਅਰਫਾ ਮੁਜ਼ੱਫਰ ਜਿਹੜੇ ਨੇ ਉਹਨਾਂ ਨੂੰ ਮੈਂ ਕਾਫੀ ਸਾਲਾਂ ਤੋਂ ਜਾਣਦਾ, ਮੈਂ ਦਾਅਵੇ ਨਾਲ ਕਹਿ ਸਕਦਾ ਕਿ ਉਹ ਇੱਕ 100%, ਮੈਂ 99% ਨਹੀਂ ਕਹਿੰਦਾ, 100% ਓਨੈਸਟ ਤੁਹਾਨੂੰ ਮਸ਼ਵਰਾ ਦੇਣਗੇ। ਇਹ ਨਹੀਂ ਵੀ ਆਪਣੇ ਪੈਸੇ ਬਚਾਉਣ ਲਈ ਤੁਹਾਨੂੰ ਮਿੱਠੀਆਂ ਗੱਲਾਂ ਝਾਸੇ ਦੇ ਵਿੱਚ ਲਾ ਕੇ ਫਸਾ ਦੇਣ। ਜਦੋਂ ਵੀ ਤੁਸੀਂ ਕੋਈ ਰੀਅਲ ਸਟੇਟ ਦੀ ਡੀਲਿੰਗ ਕਰਨੀ ਹੋਵੇ, ਮੈਂ ਇਹ ਵੀ ਕਹਿੰਦਾ ਤੁਸੀਂ ਆਪਣੇ ਕੰਨ ਅਤੇ ਅੱਖਾਂ ਖੋਲ੍ਹ ਕੇ ਰੱਖੋ, ਖੁੱਲ੍ਹ ਕੇ ਗੱਲ ਕਰੋ, ਡੀਲ ਕਰੋ। ਕੁਐਸਚਨ ਹੈ, ਇਹ ਨਹੀਂ ਹੈ ਉਹਦੀਆਂ ਉਹਨੂੰ ਤੁਸੀਂ ਪੁੱਛ ਹੀ ਨਾ ਸਕੋ। ਜੇ ਉਹ ਦੱਸਦਾ ਨਹੀਂ, ਕੋਈ ਵੀ ਏਜੰਟ ਹੈ ਤੁਹਾਨੂੰ ਬਾਅਦ ਕੋਈ ਗੱਲਾਂ ਦਾ ਪੂਰਾ ਚਾਨਣਾ ਨਹੀਂ ਪਾਉਂਦਾ, ਫਿਰ ਉਹ ਕੋਈ ਨਾ ਕੋਈ ਚੀਜ਼ ਲੁਕੋ ਰਿਹਾ ਹੈ। ਸੋ ਅਰਫਾ ਮੁਜ਼ੱਫਰ ਜੀ ਤੁਹਾਨੂੰ ਖੁੱਲ੍ਹ ਕੇ ਗੱਲਾਂ ਕਰਨਗੇ, ਖੁੱਲ੍ਹ ਕੇ ਦੱਸਣਗੇ ਜੋ ਵੀ ਤੁਹਾਡੀ ਕੋਈ ਰੀਅਲ ਸਟੇਟ ਦੇ ਨਾਲ ਕੋਈ ਸੰਬੰਧਿਤ ਤੁਹਾਡੀ ਕੋਈ ਕੋਈ ਕੁਐਸਚਨ ਹੈ, ਤੁਸੀਂ ਕੋਈ ਮਕਾਨ ਲੈਣਾ, ਵੇਚਣਾ, ਕੋਈ ਬਿਜ਼ਨਸ ਦਾ ਕੰਮ ਕਰਨਾ, ਨਹੀਂ ਕਰਨਾ, ਲੋਨ ਲੈਣਾ, ਮੈਨੂੰ ਹਲੇ ਪੂਰਾ ਨਹੀਂ ਪਤਾ। ਮੈਂ ਉਹਨਾਂ ਨਾਲ ਡਿਸਕਸ ਵੀ ਨਹੀਂ ਕੀਤਾ, ਨਾ ਹੀ ਉਹਨਾਂ ਨੇ ਮੈਨੂੰ ਕਿਹਾ ਕਿ ਮੈਂ ਉਹਨਾਂ ਦਾ ਪ੍ਰਚਾਰ ਕਰਾਂ, ਪਰ ਮੈਂ ਸੋਚਿਆ ਕਿ ਅਸੀਂ BNC ਮੈਡੀਕਲ ਸੈਂਟਰ ਦਾ ਬਹੁਤ ਕਰ ਲਿਆ, ਹੁਣ ਅਰਫਾ ਮੁਜ਼ੱਫਰ ਜੀ ਦਾ ਮੇਰੀ ਡਿਊਟੀ ਬਣਦੀ ਹੈ ਕਿ ਜਦੋਂ ਉਹ ਬੜੇ ਨੇਕ ਪਾਕ ਸਾਫ਼ ਸੁਥਰੇ ਇਨਸਾਨ ਨੇ, ਸੋ ਜੇ ਵੀ ਕਿਸੇ ਵੀ ਭੈਣ ਭਰਾ ਨੇ ਕੋਈ ਆਪਣੀ ਰੀਅਲ ਸਟੇਟ ਦੇ ਨਾਲ ਮਤਲਬ ਕੋਈ ਵੀ ਆਪਣੀ ਜਾਣਕਾਰੀ ਲੈਣੀ ਹੋਵੇ, ਕੋਈ ਬਿਜ਼ਨਸ ਕਰਨਾ ਹੋਵੇ, ਤਾਂ ਮੈਂ ਅਰਫਾ ਮੁਜ਼ੱਫਰ ਜੀ ਦਾ ਨਾਂ ਰਿਕਮੈਂਡ ਕਰੂੰਗਾ। ਅਤੇ ਉਹਨਾਂ ਦਾ ਫੋਨ ਨੰਬਰ ਹੈ 6478-6245, 647-898-6245। ਨਾਲੇ ਅਸੀਂ ਤਾਂ ਰੋਜ਼ ਹੀ ਕਹਿੰਦੇ ਹਾਂ ਜੀ ਜੰਤ ਸਾਹਿਬ ਉਸਦੇ ਸਭਨਾ ਕਾ ਸੋਈ, ਮੰਦਾ ਕਿਸ ਨੂੰ ਆਖੀਏ ਜੇ ਦੂਜਾ ਹੋਈ। ਇੱਕ ਪਾਸੇ ਤਾਂ ਆਪਾਂ ਇਹ ਗੱਲਾਂ ਕਰਦੇ ਹਾਂ, ਦੂਜੇ ਪਾਸੇ ਕਹਿੰਦੇ ਹਾਂ ਵੀ ਇਹ ਤਾਂ ਸਾਡੇ ਕੰਟਰੀ ਦਾ ਨਹੀਂ, ਇਹ ਸਾਡੇ ਧਰਮ ਦਾ ਨਹੀਂ, ਅਸੀਂ ਤਾਂ ਆਪਣੇ ਵਾਲੇ ਕੋਲ ਹੀ ਲੈਂਦੇ ਹਾਂ। ਪਤਾ ਉਦੋਂ ਹੀ ਲੱਗਦਾ ਜਦੋਂ ਅਗਲਾ ਆਪਣਾ ਜਿਹੜਾ ਰਗੜਾ ਮਾਰ ਕੇ ਚਲਾਉਂਦਾ। ਸਾਰੇ ਨਹੀਂ, ਬਹੁਤੇ ਬੰਦੇ ਇਸ ਤਰ੍ਹਾਂ ਦੇ ਹੁੰਦੇ ਨੇ ਕਿ ਜਦੋਂ ਲੋੜ ਪੈਂਦੀ ਹੈ ਆਪਣਾ ਆਪਣਾ, ਅਤੇ ਜਦੋਂ ਕੰਮ ਨਿਕਲ ਜਾਂਦਾ, ਮਤਲਬ ਨਿਕਲ ਜਾਂਦਾ, ਫਿਰ ਤਾਂ ਤੂੰ ਕੌਣ ਅਤੇ ਮੈਂ ਕੌਣ। ਪਰ ਅਰਫਾ ਜੀ ਦੇ ਵਿੱਚ ਇਹ ਜਿਹੜੇ ਮਾਲਕ ਦੇ ਵੱਲੋਂ, ਅੱਲਾ ਵੱਲੋਂ, ਵਾਹਿਗੁਰੂ ਵੱਲੋਂ ਅਜਿਹੇ ਜਿਹੜੇ ਔਗਣ ਨਹੀਂ ਪਾਏ ਗਏ, ਉਹ ਸਭ ਨੂੰ ਆਪਣਾ ਇੱਕੋ ਹੀ ਸਮਝਦੇ ਨੇ। ਸੋ ਜੇ ਤੁਸੀਂ ਕੋਈ ਰੀਅਲ ਸਟੇਟ ਦੇ ਨਾਲ ਗੱਲਬਾਤ ਕਰਨੀ ਹੋਵੇ, ਤੁਸੀਂ ਕੋਈ ਕੁਐਸਚਨ ਕਰਨਾ ਹੋਵੇ, ਬੜਾ ਖੁੱਲ੍ਹ ਕੇ ਕਰੋ, ਸਾਫ਼ ਸੁਥਰਾ ਕੇ ਕਰੋ, ਸਪੱਸ਼ਟ ਕਰੋ। ਅਤੇ ਮੈਂ ਇਹ ਗੱਲ ਤੁਹਾਨੂੰ ਦਾਅਵੇ ਨਾਲ ਕਹਿਣਾ ਕਿ ਅਰਫਾ ਜੀ ਲਾਲਚ ਦੇ ਵਿੱਚ ਨਹੀਂ, ਉਹਨਾਂ 'ਚ ਗੁਣ ਕੇ ਵੀ ਪੈਸੇ ਆਪਣੇ ਕਮਾ ਲਓ, ਵੱਲ ਨੂੰ ਮਿਸਗਾਈਡ ਕਰੋ, ਮਿਸਗਾਈਡ ਕਰਨ ਵਾਲੀ ਕੋਈ ਨਹੀਂ। ਥੋੜ੍ਹਾ ਖਾਓ, पर खुशी नाल खाओ, थोड़ा चंगा काम करो ताकि रात नूं वधिया सुकून दी नींद आ सके। सो मैं अरफा मुजफर जी दे सहयोग दे नाल इह जिहड़ा प्रोग्राम है माइंड एंड बॉडी लैके तुहाडी सेवा दे विच पेश होया। माइंड एंड बॉडी प्रोग्राम जिहड़े कि पिछले दो वीकां तों पहलां आपां संत पलटू जी जिहड़े कि यूपी दे अंदर होए ने उहनां दे बारे गल्लबात कर रहे सीगे, उहनां दी रूहानीयत दे बारे भी बड़ियां सिंपल तरीके नाल उहनां ने गल्लां कीतियां सी। एक तां उहनां ने दस्सिया सीगा कि जे परमात्मा नूं पाउणा हरेक बंदे नूं खुशी लई भज्जिया फिरदा बंदा, खुशी जिहड़ी खुशी परमानेंट है उह सानूं अंदरों मिलनी है। पलटू साहब ने भी यही कहा सीगा, उल्टा कुआं गगने तिसमें जरे चिराग बिना रोगन बिनवाती। जां तुलसी साहब ने कहा सीगा, क्यों भटकता फिर रहा तू ऐ तलाशे यार में, रास्ता शहर अग में है दिलबर पे जाने के लिए, कि तेनू अंदर ही बनना पऊगा जे तू परमात्मा लभना है। ते जदों अंदर बढ़ के परमात्मा दे साक्षात तू दर्शन कर ले, परमात्मा की है लाइट एंड साउंड है। साडे अंदर जिहड़ी आत्मा हैगा उहदे विच दो खूबियां ने, एक उहदे विच लाइट है ते दूसरी उहदे विच साउंड है। सो ये जदों दोनों चीज़ां साडे चो निकल जांदियां ने तां फिर साडी उहदी वैल्यू जिहड़ी है उह मुठ्ठी भर सवार रह जांदी है। सो ये पलटू साहब ने कहा सीगा कि जिहड़ा परमात्मा तुहाडे अंदर है, सो सिर दे उपर थर्ड आई दे उत्ते है, ते उहदी निशानी की है कि जदों तुसीं कॉन्सेंट्रेट करके असीं कॉन्सेंट्रेट करके अपने ध्यान नूं अखां दे पिछे लियाउने आ ते उत्थे सानूं इक जोत जगदी नज़र आउंदी है जिहनूं ना किसी बत्ती की लोड़ है ना किसी दीवे की लोड़ है, वह हर वक्त 24 घंटे चलती रहिंदी है। ते जदों साडा साडी जिहड़ी सुरत है उत्थे जोत दे दर्शन करन लग जांदी है ते फिर उस जोत दे विचों जिहड़ी है डिवाइन मैलोडी निकलती है ते उह मैलोडी सानूं उपर अपनी जिहड़ी सुरत नूं सानूं खिच के उत्थे लै जांदी है जित्थों कि उह आई है। सो सानूं उदों परमात्मा दे साक्षात दर्शन हो जांदे ने। सो परमात्मा इह जिहड़ी अंदर बणन दी विधी है इह किवें असीं जोत नूं देखांगे किवें सुणांगे इह सानूं उहदे लई सानूं किसे भेती दी लोड़ है, जिहड़ा कि पलटू साहब ने भी दस्सिया सीगा कि पर स्वार्थ के कारण ने संत लिया अवतार। संत दा मतलब उह है जिहड़ा कि अंदर जांदा होवे। जिस तरह बाहरला जिहड़ा ज्ञान है दुनियावी ज्ञान है, जे कोई मैडिकल जाना होवे उहनूं डॉक्टर्स दे डॉक्टर परफेक्ट होना चाहिए है, जे किसी ने वकील होना उहनूं कोई लॉयर दे प्रोफेसर होने चाहिए ने, जे कोई ITI दा काम करना कोई ITI दे एक्सपर्ट ने, सारे बाहरले ज्ञान ने टीचर की लोड़ पैंदी है। इसी तरह जे अंदरला ज्ञान प्राप्त करना है सानू अंदर दे टीचर की ज्ञान लोड़ पैंदी है, जिहनूं गुरु कह लो फ्रेंड कह लो दोस्त कह लो जो मर्जी कह लो, जिहड़ा अंदर दीआं चढ़ाइयां कीतियां होण सो उही अंदरला भेज दे सकदा है। सो उहदे लई हुण तीसरी जिहड़ी असीं गल करनी सी कि दो वीक दा गैप पै गया, उह सी पलटू साहब कहिंदे सीगे कि जिहड़ा परमात्मा है जे परमात्मा नूं पाउणा होवे ना तां उत्थे केवल प्यार दी लोड़ पैंदी है, भगती दी लोड़ पैंदी है, होर कोई तरीका नहीं। प्यार जिहड़ा हैगा जिवें पलटू साहब ने अपनी शब्दां दे विच कहा सीगा कि साहिब के दरबार में केवल भगत प्यार, केवल भगत प्यार, साहिब भगती को राजी। सो इहदा मतलब की है कि परमात्मा दे दरबार दे विच परमात्मा दे कोले केवल प्यार है, प्रेम है। हुण गल तां इह है कि प्रेम जां प्यार जां इश्क किहनूं कहिंदे ने। प्रेम प्यार जां इश्क इक्को ही मीनिंग ने, इक्को ही अर्थ ने, इक्को ही शब्द ने, बेशक शब्द वक्खो वक्खरे ने पर अर्थ इहनां दे इक्को ही ने, मीनिंग इहनां दे इक्को ही ने अते इस नूं असीं एक्सप्लेन नहीं कर सकते। जिवें असीं सानूं कोई कहे ना भी रसगुल्ला जां गुड़ जां बर्फी असी दस देंगे, पर उहदे विच जिहड़ा गुण हुंदा है उह हुंदा मिठास मिठा, जां गोलगप्पे चाट पापड़ी खाने आ उहदे विच हुंदी आ करारापन। सो जे कोई पुछे भी करारापन किहनूं कहिंदे ने जां मिठास किहनूं कहिंदे ने, इट्स वेरी डिफिकल्ट टू एक्सप्लेन। तुसीं उहनूं एग्जाम्पलां दे सकदे हो पर जिन्ना चिर तक तुसीं आप टेस्ट नहीं करदे मिठास दा जां करारेपन दा जां जहर दा कौड़ेपन दा, सो उन्ना चिर तक उहनूं शब्दां दे विच एक्सप्लेन करना बड़ा मुश्किल है। सो इसे करके जिहड़ा प्रेम है जां प्यार है जां इश्क है इहनूं शब्दां दे विच एक्सप्लेन नहीं कर सकदा। कोशिश असीं करदे हां जिवें गुड़ नूं कहदे मां बच्चे नूं प्यार करदी है, मां कदे उहनूं नक्क फड़ के कहदे नली चोचो जिहा रोडा जिहा भोंदू जिहा मूरख जिहा बस जल सिर सिर फिरिया जिहा, इहदे जे मीनिंग कढ़ीए तां मीनिंग तां डिफरेंट हो जाणगे। जो आपां कहिंदे भोंदू जिहा तां मतलब इह वी उहनूं अकल उकल नहीं है, पर जदों प्यार च कहिंदी है उह प्यार दे विच की हुंदा है, उह प्यार ही हुंदा है, उहदा मीनिंग दूजे नूं समझ लगदा है। जो जिहड़े शब्द प्यार ना कहे जो गुस्से ना कहने आ चाहे शब्द किन्ने ही चंगे होण जे गुस्से नाल कहने आ तां उहदी फीलिंग दूजे नूं लाजमी पहुंचदी है। सो इस करके जिहड़ा प्यार है प्रेम है इश्क है इह पलटू साहब ने कहा सीगा कि परमात्मा दे दरबार दे विच केवल ते केवल प्यार ही है। ਗੁਰੂ ਗੋਬਿੰਦ ਸਿੰਘ ਦਸਵੀਂ ਪਾਤਸ਼ਾਹੀ ਨੇ ਵੀ ਇਹੀ ਤਾਂ ਕਿਹਾ ਸੀ, ਸਾਚ ਕਹੂੰ ਸੁਣ ਲਿਓ ਸਭੀ, ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭੂ ਪਾਇਓ। ਜੇ ਪਰਮਾਤਮਾ ਨੂੰ ਪਾਉਣਾ, ਹੋਰ ਕੋਈ ਢੰਗ ਤਰੀਕਾ ਨਹੀਂ, ਛੈਣੇ ਤਬਲੇ ਜੋ ਮਰਜ਼ੀ ਕਰੀ ਚਲੋ, ਉਹਨੂੰ ਤਾਂ ਪਿਆਰ ਦੇ ਨਾਲ ਹੀ ਪਾਇਆ ਜਾ ਸਕਦਾ। ਪਰ ਅੱਜ ਮੈਂ ਜਦੋਂ ਕਾਰ 'ਚ ਆ ਰਿਹਾ ਸੀ, ਮੇਰੇ ਕਿਸੇ ਫਰੈਂਡ ਦਾ ਫੋਨ ਆਇਆ, ਕਹਿੰਦਾ ਜੀ ਹੈਪੀ ਈਸਟਰ। ਉਹ ਮੈਂ ਕਿਹਾ ਵੀ ਲੈ ਵੀ ਇਮਾਨਦਾਰੀ ਨਾਲ ਗੱਲ ਹੈ, ਹੈਪੀ ਈਸਟਰ ਤਾਂ ਯਾਦ ਹੀ ਨਹੀਂ ਮੈਨੂੰ। ਤਾਂ ਯਾਦ ਆ ਕਿ ਪਿਛਲੇ ਕਈ ਸਾਲਾਂ ਤੋਂ ਅਸੀਂ ਆਪਣੇ ਬੱਚਿਆਂ ਨੂੰ ਇਕੱਠੇ ਕਰਕੇ ਈਸਟਰ ਐਗ ਲਿਆ ਕੇ ਗੋਲ ਘੁੰਮਾਉਂਦੇ ਹੁੰਦੇ ਸੀ ਕਿਚਨ ਦੇ ਵਿੱਚ, ਫਿਰ ਉਹ ਬੱਚੇ ਲੱਭ ਦਿੰਦੇ ਸੀ, ਛਾਲਾਂ ਮਾਰਦੇ ਸੀ, ਮੂਵੀਆਂ ਬਣਾਉਂਦੇ ਸੀਗੇ। ਹੁਣ ਤਾਂ ਕਰੋਨਾ ਵਾਇਰਸ ਨੇ ਦੱਬ ਲਿਆ, ਹੁਣ ਤਾਂ ਈਸਟਰ ਵੀ ਭੁੱਲ ਗਿਆ। ਪਰਸੋਂ ਗੁੱਡ ਫਰਾਈਡੇ ਸੀਗਾ, ਮੈਂ ਸੋਚਿਆ ਵੀ ਗੱਲ ਤਾਂ ਠੀਕ ਹੈ, ਤਾਂ ਸੋਚਿਆ ਹੀ ਨਹੀਂ ਕਦੇ। ਇੱਕ ਤਾਂ ਅਸੀਂ ਕ੍ਰਿਸਮਿਸ ਮਨਾਉਂਦੇ ਹਾਂ 25 ਜਨਵਰੀ ਨੂੰ, ਅਤੇ ਇੱਕ ਗੁੱਡ ਫਰਾਈਡੇ ਹੁੰਦਾ, ਇੱਕ ਅੱਜ ਈਸਟਰ ਸੰਡੇ ਹੁੰਦਾ। ਘੱਟੋ ਘੱਟ ਬਾਹਲੀ ਦੁਨੀਆ ਨੂੰ ਮੈਂ ਗਰੰਟੀ ਨਾਲ ਕਹਿਣਾ ਵੀ ਬਹੁਤ ਸਾਡੇ ਠੀਕ ਆ, ਆਫਕੋਰਸ ਕ੍ਰਿਸਚਨ ਲੋਕਾਂ ਨੂੰ ਜ਼ਰੂਰ ਪਤਾ ਹੋਊਗਾ, ਜਿਸ ਤਰ੍ਹਾਂ ਸਾਨੂੰ ਅਸੀਂ ਬੀਇੰਗ ਪੰਜਾਬੀ ਜਾਂ ਸਿੱਖ ਸਾਨੂੰ ਪਤਾ ਗੁਰੂ ਸਾਹਿਬਾਨ ਦੇ ਕਿਹੜੇ ਕਿਹੜੇ ਦਿਨ ਨੇ, ਜਾਂ ਬੀਇੰਗ ਹਿੰਦੂ ਸਾਨੂੰ ਪਤਾ ਕਿ ਰਾਮਨੌਮੀ ਕਦੋਂ ਆਉਂਦੀ ਹੈ, ਦੁਸਹਿਰਾ ਕਦੋਂ ਆਉਂਦਾ, ਦੀਵਾਲੀ ਕਦੋਂ ਆਉਂਦੀ ਹੈ। ਪਰ ਦੂਸਰੇ ਜਿਹੜੇ ਲੋਕ ਧਰਮਾਂ ਨੂੰ ਮੰਨਣ ਵਾਲੇ ਨੇ ਉਹਨਾਂ ਨੂੰ ਨਹੀਂ ਪਤਾ ਹੁੰਦਾ। ਇਸੇ ਤਰ੍ਹਾਂ ਹੀ ਜਿਹੜੀ ਸਾਡੀ ਕਮਿਊਨਿਟੀ ਹੈ ਉਹਦੇ ਵਿੱਚ ਬਹੁਤੇ ਬੰਦਿਆਂ ਨੂੰ ਇਹ ਨਹੀਂ ਪਤਾ ਹੋਊਗਾ ਕਿ ਕ੍ਰਿਸਮਿਸ ਕੀ ਹੈ, ਗੁੱਡ ਫਰਾਈਡੇ ਕੀ ਹੈ, ਈਸਟਰ ਕੀ ਹੈ। ਸੋ ਇਹਦੇ ਬਾਰੇ ਮੈਂ ਬੜਾ ਇੱਕ ਦੋ ਮਿੰਟਾਂ 'ਚ ਹੀ ਐਕਸਪਲੇਨ ਕਰੂੰਗਾ, ਪਰ ਉਸ ਤੋਂ ਪਹਿਲਾਂ ਆਪਾਂ, ਕਿਉਂਕਿ ਅੱਜ ਈਸਟਰ ਹੈ, ਸੋ ਈਸਟਰ ਦੇ ਉੱਤੇ ਜੀਸਸ ਕ੍ਰਾਈਸਟ ਦੇ ਈਸਟਰ ਹੈ, ਅਤੇ ਉਹਦੇ ਉੱਤੇ ਆਪਾਂ ਇੱਕ ਸੌਂਗ ਸੁਣ ਲਈਏ। ਸੋ ਫਿਰ ਆਪਾਂ ਇਹ ਸਿੱਧੇ ਤਰੀਕੇ ਨਾਲ ਦੱਸਾਂਗੇ ਵੀ ਇਹਨਾਂ ਵਿੱਚ ਕੀ ਡਿਫਰੈਂਸ ਹੈ। ਸੁਣੋ, ਵੈਲਕਮ ਬੈਕ। ਇਹ ਜਿਹੜਾ ਗਾਣਾ ਸੀਗਾ ਜੀਸਸ ਕ੍ਰਾਈਸਟ ਦੇ ਉੱਤੇ ਗੁੱਡ ਫਰਾਈਡੇ ਦੇ ਉੱਤੇ ਸੀਗਾ, ਇਹਦਾ ਮਤਲਬ ਵੀ ਇਹ ਹੀ ਹੈ ਕਿ ਜੀਸਸ ਕ੍ਰਾਈਸਟ ਨੂੰ ਜਦੋਂ ਸੂਲੀ ਦੇ ਉੱਤੇ ਚੜਾਇਆ ਜਾ ਰਿਹਾ ਸੀਗਾ, ਉਹਨਾਂ ਦੇ ਹੱਥਾਂ 'ਚ ਕਿੱਲ ਠੋਕੇ ਜਾ ਰਹੇ ਸੀਗੇ, ਤਾਂ ਉਸ ਵੇਲੇ ਜਿਹੜੇ ਲੋਕ ਸੀਗੇ, ਕੁਛ ਤਾਂ ਲੋਕ ਖੁਸ਼ੀਆਂ ਭੰਗੜੇ ਪਾ ਰਹੇ ਸੀਗੇ ਕਿ ਬਹੁਤ ਵਧੀਆ ਹੋ ਰਿਹਾ, ਇੰਜੋਏ ਕਰ ਰਹੇ ਸੀ ਜਿਹੜੇ ਕਿੱਲਾਂ ਠੋਕ ਰਹੇ, ਅਤੇ ਕੁਛ ਬੰਦੇ ਰੋ ਵੀ ਰਹੇ ਸੀਗੇ ਕਿ ਉਹ ਕਹਿ ਰਹੇ ਸੀ ਵੀ ਜਿੰਨੇ ਵੀ ਸਾਡੇ ਗੁਨਾਹ ਨੇ, ਜਿਹੜੇ ਸਾਡੇ ਪਾਪ ਕੀਤੇ ਹੋਏ ਨੇ ਉਹ ਜੀਸਸ ਕ੍ਰਾਈਸਟ ਚੁੱਕ ਰਿਹਾ ਅਤੇ ਸਾਡੇ ਪਾਪਾਂ ਦੀ ਜਿਹੜੇ ਸਾਨੂੰ ਸਜ਼ਾ ਮਿਲਣੀ ਚਾਹੀਦੀ ਸੀਗੀ ਉਹ ਜੀਸਸ ਕ੍ਰਾਈਸਟ ਲੈ ਰਿਹਾ। ਇਸ ਕਰਕੇ ਇਸੇ ਗਾਣੇ ਦੇ ਵਿੱਚ ਇਹੀ ਦੱਸਿਆ ਵੀ ਤੂੰ ਜਦੋਂ ਜੀਸਸ ਕ੍ਰਾਈਸਟ ਨੂੰ ਕਿਹਾ ਕਿ ਜਦੋਂ ਤੂੰ ਸੂਲੀ ਦੇ ਉੱਤੇ ਚੜ੍ਹ ਰਿਹਾ ਸੀਗਾ ਉਹ ਇਟਸ ਬਿਕੋਜ਼ ਆਫ ਅਸ, ਸਾਡੇ ਗੁਨਾਹ ਕੀਤੇ ਹੋਏ ਸੀਗੇ। ਸੋ ਹੁਣ ਮੈਂ ਥੋੜ੍ਹੀ ਜਿਹੀ ਸ਼ਾਰਟਕੱਟ ਹੀ ਤੁਹਾਨੂੰ ਦੱਸੂੰਗਾ ਕਿ ਜੀਸਸ ਕ੍ਰਾਈਸਟ ਦੇ ਵਿੱਚ, ਕ੍ਰਿਸਚਨ ਦੇ ਵਿੱਚ ਤਿੰਨ ਮੇਨ ਦਿਨ ਇੰਪੋਰਟੈਂਟ ਨੇ। ਇੱਕ ਨੂੰ ਅਸੀਂ 25th ਕਹਿੰਦੇ ਹਾਂ, ਜਦੋਂ ਕ੍ਰਿਸਮਿਸ ਡੇ ਹੁੰਦਾ 25th December, ਉਸ ਦਿਨ ਜੀਸਸ ਕ੍ਰਾਈਸਟ ਦਾ ਜਨਮ ਹੋਇਆ ਸੀ, ਬਸ ਮੋਟੀ ਗੱਲ ਯਾਦ ਰੱਖੋ। ਅਤੇ ਜਿਹੜਾ ਗੁੱਡ ਫਰਾਈਡੇ ਹੈ, ਜਿਹੜਾ ਕਿ ਪਰਸੋਂ ਨਿਕਲ ਕੇ ਗਿਆ, ਅੱਜ ਤਾਂ ਸੰਡੇ ਹੈ ਨਾ, ਜਿਹੜਾ ਪਰਸੋਂ ਨਿਕਲ ਕੇ ਗਿਆ ਹਰ, ਉਹਦਾ ਮਤਲਬ ਹੈ ਵੀ ਫਰਾਈਡੇ ਵਾਲੇ ਦਿਨ ਹੀ ਜੀ। ਕਿਹੜੀ ਤਰੀਕ ਨੂੰ, ਤਰੀਕਾਂ ਦੇ ਬਾਰੇ ਥੋੜ੍ਹਾ ਜਿਹਾ ਡਾਊਟ ਹੈ, ਡਿਫਰੈਂਟ ਲੋਕ ਡਿਫਰੈਂਟ ਗੱਲਾਂ ਕਰਦੇ ਨੇ, ਪਰ ਸਾਰੇ ਗੱਲਾਂ ਸਾਰੇ ਬੰਦੇ ਇੱਕ ਗੱਲ ਦੇ ਉੱਤੇ ਮੁਤਫਿਕ ਨੇ, ਸਹਿਮਤ ਨੇ ਕਿ ਫਰਾਈਡੇ ਵਾਲੇ ਦਿਨ ਹੀ ਜੀਸਸ ਕ੍ਰਾਈਸਟ ਨੂੰ ਸੂਲੀ 'ਤੇ ਚੜਾਇਆ ਸੀਗਾ। ਜਦੋਂ ਉਹਨੂੰ ਉਹਦੇ ਹੱਥਾਂ 'ਚ ਕਿੱਲ ਠੋਕੇ ਸੀ, ਉਹਨੂੰ ਆਪ ਵੀ ਚੱਲਣ ਲਈ ਕਿਹਾ, ਉੱਪਰ ਜਿਹੜਾ ਕੰਡਿਆਂ ਦਾ ਉਹਦੇ ਉੱਤੇ ਤਾਜ ਰੱਖਿਆ ਸੀ, ਕਿੰਨਾ ਮੁਸ਼ਕਲ ਸੀਗਾ। ਸੋ ਉਸ ਦਿਨ ਜੀਸਸ ਕ੍ਰਾਈਸਟ ਨੂੰ ਜਦੋਂ ਸੂਲੀ 'ਤੇ ਚੜਾਇਆ ਜਾ ਰਿਹਾ ਸੀ, ਜਿਹੜੇ ਵੀ ਪੁਲਿਸ ਵਾਲੇ ਸੀ, ਅਧਿਕਾਰੀ ਸੀ, ਇਕੱਠ ਕੀਤਾ ਸੀ, ਲੋਕ ਬੜੇ ਖੁਸ਼ ਹੁੰਦੇ ਸੀ ਵੀ ਦੇਖੋ ਇਹਨੂੰ ਕੀ ਕੀਤਾ, ਹਾਲਾਂਕਿ ਲੋਕਾਂ ਨੂੰ ਸਮਝ ਨਹੀਂ ਆਉਂਦੀ, ਜਿਹੜੇ ਸੰਤ ਮਹਾਂਪੁਰਸ਼ ਹੁੰਦੇ ਨੇ ਸਾਰਿਆਂ ਨਾਲ ਇਹੀ ਕੀਤਾ ਜਾਂਦਾ। ਉਸ ਵੇਲੇ ਜੀਸਸ ਕ੍ਰਾਈਸਟ ਨੇ ਕਿਹਾ ਸੀਗਾ, ਕੁਛ ਗੱਲਾਂ ਕਿਹਾ ਸੀ, 7 ਗੱਲਾਂ ਉਹਨਾਂ ਦੀਆਂ ਇੰਪੋਰਟੈਂਟ ਨੇ। ਗੁੱਡ ਫਰਾਈਡੇ ਦਿਨ ਜੋ ਸੂਲੀ ਦੇ ਉੱਤੇ ਚੜਾ ਸੀ, ਅਖੀਰਲੇ ਸ਼ਬਦ ਜਿਹੜੇ ਸੀਗੇ ਉਹਨੇ ਕਿਹਾ ਸੀਗਾ, ਉਹ ਫਾਦਰ, ਮੈਨੂੰ ਅੱਜ ਵੀ ਯਾਦ ਹੈ ਕਿਉਂਕਿ ਜਦੋਂ ਅਸੀਂ ਪੜ੍ਹਦੇ ਸੀ, ਮੈਂ ਆਮ ਟਾਕਿੰਗ ਅਬਾਊਟ 1976 ਜਾਂ 77 ਦੇ ਵਿੱਚ, ਉਦੋਂ ਜਦੋਂ ਬਾਈਬਲ ਪੜ੍ਹੀ ਸੀ ਕੰਪਲੀਟ ਰਿਸਰਚ ਦੇ ਵਿੱਚ, ਅਤੇ ਉਦੋਂ ਇਹ ਅੱਖਰ ਅੱਜ ਵੀ ਮੈਨੂੰ ਯਾਦ ਨੇ, ਮੈਂ ਕਦੋਂ ਦੇਖ ਕੇ ਨਹੀਂ ਪੜ੍ਹ ਰਿਹਾ। ਉਹਨਾਂ ਨੇ ਕਿਹਾ ਸੀਗਾ ਕਿ ਉਹ ਫਾਦਰ ਫਾਰ ਗਿਵ ਦੈਮ, ਜੀਸਸ ਕ੍ਰਾਈਸਟ ਨੇ ਕਿਹਾ ਸੀਗਾ, ਕਿਉਂਕਿ ਪਰਮਾਤਮਾ ਨੂੰ ਉਹ ਫਾਦਰ ਕਹਿੰਦਾ ਸੀ, ਪਿਤਾ ਕਹਿੰਦਾ ਸੀਗਾ, ਉਹ ਫਾਦਰ ਫਾਰ ਗਿਵ ਦੈਮ ਐਜ਼ ਦੇ ਨੋ ਨਾਟ ਵਟ ਦੇ ਡੂ। ਇਹ ਪਰਮ ਪਿਤਾ ਪਰਮੇਸ਼ਰ, ਇਹਨਾਂ ਲੋਕਾਂ ਨੂੰ ਤੂੰ ਮਾਫ਼ ਕਰ ਦੀ ਜਿਹੜੇ ਮੈਨੂੰ ਆਹ ਕਿੱਲ ਠੋਕ ਰਹੇ ਨੇ, ਕਿਉਂਕਿ ਇਹਨਾਂ ਨੂੰ ਪਤਾ ਹੀ ਨਹੀਂ ਕਿ ਕੀ ਕਰ ਰਹੇ ਨੇ। ਜੇ ਇਹਨਾਂ ਨੂੰ ਪਤਾ ਹੁੰਦਾ ਫਿਰ ਤਾਂ ਇਹ ਮੇਰੇ ਪੈਰ ਹੀ ਪੈਣਾ ਸੀ। ਇਹਨਾਂ ਨੂੰ ਪਤਾ ਨਹੀਂ, ਅਣਜਾਣੇ ਨੇ, ਕਿਉਂਕਿ ਇਹਨਾਂ ਨੂੰ ਨੌਲੇਜ ਨਹੀਂ, ਇਹਨਾਂ ਨੂੰ ਗਿਆਨ ਨਹੀਂ ਅੰਦਰਲਾ, ਇਹ ਬੁੱਧੀ ਦੇ ਬੁੱਧੀ ਇਹਨਾਂ ਦੀ ਅੰਦਰਲੀ ਖੁੱਲ੍ਹੀ ਨਹੀਂ ਹੈ, ਬਾਹਰਲੀ ਦੁਨੀਆ ਦੇ ਹਿਸਾਬ ਨਾਲ, ਬਾਹਰਲੀ ਅਕਲ ਦੇ ਅਨੁਸਾਰ ਮੈਨੂੰ ਠੋਕ ਰਹੇ ਨੇ, ਪਰ ਇਹਨਾਂ ਨੂੰ ਪਤਾ ਨਹੀਂ ਇਹ ਕੀ ਕਰ ਰਹੇ ਨੇ। ਸੋ ਜਿਸ ਤਰ੍ਹਾਂ ਪੰਜਵੀਂ ਪਾਤਸ਼ਾਹੀ ਨੇ ਕਿਹਾ ਸੀ, 13 ਪਾਣਾ ਮਿੱਠਾ ਲਾ ਗਏ, ਜਦੋਂ ਉਹਨਾਂ ਦੇ ਕੜਾਹੇ ਭਰ ਭਰ ਕੇ ਕੜਛੇ ਪਾ ਜਾ ਰਹੇ ਸਿਰ ਦੇ ਉੱਤੇ ਉੱਬਲਦੇ ਅਤੇ ਰੇਤ ਦੇ, ਨਹੀਂ ਤਾਂ ਉਹ ਮੀਆਂ ਮੀਰ ਨੇ ਕਿਹਾ ਸੀ ਵੀ ਆਪਾਂ ਲੜਦੇ ਹਾਂ, ਪਰ ਉਹ ਕਹਿੰਦੇ ਸੀ ਨਹੀਂ, 13 ਪਾਣਾ ਮਿੱਠਾ ਲਾ ਗਏ। ਸੋ ਫਰਾਈਡੇ ਵਾਲੇ ਦਿਨ ਜੀਸਸ ਕ੍ਰਾਈਸਟ ਨੂੰ ਉਹਨੂੰ ਸੂਲੀ 'ਤੇ ਟੰਗਿਆ ਗਿਆ ਸੀ। ਅਤੇ ਹੁਣ ਆ ਗਈ ਗੱਲ ਈਸਟਰ ਦੀ, ਕਹਿੰਦੇ ਨੇ ਵੀ ਫਰਾਈਡੇ ਤੋਂ ਤੀਸਰੇ ਦਿਨ ਸ਼ਨੀਵਾਰ ਅਤੇ ਐਤਵਾਰ, ਐਤਵਾਰ ਨੂੰ ਜੀਸਸ ਕ੍ਰਾਈਸਟ ਮੁੜ ਕੇ ਪੈਦਾ ਹੋ ਗਿਆ ਸੀਗਾ, ਉਹਦੀ ਰੂਹ ਪੈਦਾ ਹੋ ਗਈ ਸੀ, ਇਸ ਕਰਕੇ ਲੋਕ ਖੁਸ਼ੀ ਦੇ ਵਿੱਚ ਉਹਨੂੰ ਈਸਟਰ ਸੰਡੇ ਮਨਾਉਂਦੇ ਨੇ। ਸੰਡੇ ਵਾਲੇ ਦਿਨ ਜੀਸਸ ਕ੍ਰਾਈਸਟ ਦਾ ਦੁਬਾਰੇ ਜਨਮ ਹੋਇਆ, ਦੁਬਾਰੇ ਦਾ ਮਤਲਬ ਪੇਟ ਦੇ ਵਿੱਚ ਉਹਨੀ ਰੂਹਾਨੀ ਜਨਮ ਹੋਇਆ, ਅਤੇ ਫਰਾਈਡੇ ਵਾਲੇ ਦਿਨ, ਗੁੱਡ ਫਰਾਈਡੇ ਵਾਲੇ ਦਿਨ ਉਹਦੀ ਮੌਤ ਹੋਈ ਸੀਗੀ। ਹੁਣ ਗੁੱਡ ਫਰਾਈਡੇ ਕਿਉਂ ਕਹਿੰਦੇ ਨੇ? ਕਈ ਲੋਕ ਉਹਨੂੰ ਬਲੈਕ ਫਰਾਈਡੇ ਵੀ ਕਹਿੰਦੇ ਨੇ, ਕਈ ਇਹਨੂੰ ਹੋਲੀ ਵੀਕ ਵੀ ਕਹਿੰਦੇ ਨੇ, ਹੈਂਜੀ, ਡਿਫਰੈਂਟ ਡਿਫਰੈਂਟ ਨਾਂ ਨੇ ਡਿਫਰੈਂਟ ਡਿਫਰੈਂਟ ਕੰਟਰੀ 'ਚ। ਬਲੈਕ ਫਰਾਈਡੇ ਤਾਂ ਉਹ ਲੋਕ ਕਹਿੰਦੇ ਨੇ ਵੀ ਇਸ ਦਿਨ ਬਹੁਤ ਜ਼ਿਆਦਾ ਅਸੀਂ ਜ਼ੁਲਮ ਕੀਤਾ ਸੀ। ਗੁੱਡ ਫਰਾਈਡੇ ਇਸ ਕਰਕੇ ਲੋਕ ਕਹਿੰਦੇ ਨੇ ਕਿ ਉਹ ਕਹਿੰਦੇ ਨੇ ਵੀ ਸਾਡੇ ਸਾਨੂੰ ਬਚਾਉਣ ਦੇ ਲਈ, ਸਾਨੂੰ ਖੁਸ਼ੀਆਂ ਦੇਣ ਦੇ ਲਈ, ਸਾਡੇ ਜਿਹੜੇ ਦੁੱਖ ਤਕਲੀਫਾਂ ਨੂੰ ਦੂਰ ਕਰਨ ਦੇ ਲਈ ਉਹ ਜੀਸਸ ਕ੍ਰਾਈਸਟ ਆਪ ਸੂਲੀ 'ਤੇ ਚੜ੍ਹ ਗਿਆ, ਇਸ ਕਰਕੇ ਸਾਡੇ ਲਈ ਉਹ ਚੰਗਾ ਦਿਨ ਹੈ, ਇਸ ਕਰਕੇ ਇਹਨੂੰ ਗੁੱਡ ਫਰਾਈਡੇ ਕਿਹਾ ਜਾਂਦਾ। ਸੋ ਮੈਂ ਇੰਨਾ ਹੀ ਕਹਿੰਦਾ ਕਿਉਂਕਿ ਜੇ ਮੈਂ ਹੁਣ ਤੁਹਾਨੂੰ ਇਹਨੂੰ ਟੈਕਨੀਕਲ ਗੱਲਾਂ 'ਚ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਂ ਤੁਸੀਂ ਬੁੱਕਸ ਦੇ ਵਿੱਚ ਪੜ੍ਹੋਗੇ ਤੁਹਾਨੂੰ ਸਮਝ ਨਹੀਂ ਆਉਣੀ, ਸੋ ਇੰਨੀਆਂ ਗੱਲਾਂ ਪੱਕੇ ਤੌਰ 'ਤੇ ਯਾਦ ਰੱਖੋ, ਬੇਸਿਕਲੀ ਤਾਂ ਯਾਦ ਰੱਖ ਲਈਏ ਨਾ ਆਪਾਂ ਕਿ 25 December ਨੂੰ ਜੀਸਸ ਜੰਮਿਆ ਸੀਗਾ, ਜੀਸਸ ਕ੍ਰਾਈਸਟ, ਅਤੇ ਗੁੱਡ ਫਰਾਈਡੇ ਵਾਲੇ ਦਿਨ ਉਹਨਾਂ ਦੀ ਡੈਥ ਹੋਈ ਸੀਗੀ, ਅਤੇ ਸੰਡੇ ਵਾਲੇ ਦਿਨ ਉਹ ਮੁੜ ਕੇ, ਆਪ ਕਹਿੰਦੇ ਨੇ ਉਹਦਾ ਉਹਨਾਂ ਮੁੜ ਕੇ ਪੁਨਰ ਜਨਮ ਹੋ ਗਿਆ ਸੀਗਾ। ਸੋ ਇਸ ਕਰਕੇ ਉਹਨਾਂ ਨੂੰ ਈਸਟਰ ਸੰਡੇ ਕਿਹਾ ਜਾਂਦਾ ਹੈ। ਸੋ ਇਹ ਜੀਸਸ ਕ੍ਰਾਈਸਟ ਦੇ ਬਾਰੇ ਸੀ, ਕਿਉਂਕਿ ਉਹਨਾਂ ਦਾ ਅੱਜ ਸੰਡੇ ਹੈ ਕੁਦਰਤੀ ਪਰ ਇਤਫਾਕ ਦੇ ਨਾਲ, ਸੋ ਮੈਂ ਥੋੜ੍ਹਾ ਜਿਹਾ ਉਹਨੂੰ ਬਿਆਨ ਕੀਤਾ। ਸੋ ਮੁੜ ਕੇ ਆਪਾਂ ਆਪਣੇ ਟੋਪਿਕ 'ਤੇ ਪਲਟੂ ਸਾਹਿਬ 'ਤੇ ਚੱਲਦੇ ਹਾਂ, ਉਹ ਵੀ ਪਿਆਰ ਦੇ ਬਾਰੇ ਗੱਲ ਕਰ ਰਹੇ ਨੇ। ਜੀਸਸ ਕ੍ਰਾਈਸਟ ਨੇ ਵੀ ਪਿਆਰ ਦੀ ਗੱਲ ਕੀਤੀ ਹੈ, ਬਿਲਕੁਲ ਪਿਆਰ ਦੀ ਗੱਲ ਕੀਤੀ। ਆਪਾਂ ਜਦੋਂ ਪਲਟੂ ਸਾਹਿਬ ਦੀ ਗੱਲ ਕਰਾਂਗੇ, ਜੀਸਸ ਕ੍ਰਾਈਸਟ ਨਾਲ ਹੀ ਚੱਲੇ ਜਾਣਗੇ, ਕਿਉਂਕਿ ਪਿਆਰ ਦੀ ਹੋਈ ਗੱਲ ਹੈ ਸਾਰਾ ਕੁਛ। ਤੁਸੀਂ ਦੇਖ ਲਓ ਵੀ ਪਿਆਰ ਕਿਹਨੂੰ ਕਹਿੰਦੇ ਨੇ, ਜਿਵੇਂ ਮੈਂ ਦੱਸਿਆ ਪਿਆਰ ਇਟਸ ਵੈਰੀ ਡਿਫੀਕਲਟ ਟੂ ਐਕਸਪਲੇਨ, ਪਿਆਰ ਨੂੰ ਐਕਸਪਲੇਨ ਕਰਨਾ ਬੜਾ ਮੁਸ਼ਕਲ ਹੈ। ਜੇ ਪੁੱਛੇ ਵੀ ਮਿੱਠਾ ਗੁੜ ਖਾ ਕੇ ਦੱਸੋ ਵੀ ਕੀ ਹੈ ਮਿੱਠਾ, ਪਰ ਉਹ ਕਹਿੰਦੇ ਮਿੱਠਾ ਕਹਿੰਦੇ ਕਿਹਨੂੰ ਨੇ, ਦੱਸੋ, ਦੱਸ ਸਕਦੇ ਹਾਂ? ਨਹੀਂ, ਉਹ ਤਾਂ ਫੀਲ ਹੀ ਕੀਤਾ ਜਾ ਸਕਦਾ, ਜਿਹਨੇ ਚੱਖਿਆ ਉਹਨੂੰ ਹੀ ਪਤਾ ਲੱਗਦਾ। ਜੇ ਉਹਨੂੰ ਪਤਾ ਲੱਗ ਜਾਵੇ ਵੀ ਆਹ ਫਲਾਣੇ ਬੰਦੇ ਨੂੰ ਗੁੱਸਾ ਆਉਂਦਾ, ਗੁੱਸਾ ਆਉਂਦਾ ਕਿਵੇਂ ਪਤਾ ਲੱਗੂ? ਪਤਾ ਉਦੋਂ ਹੀ ਲੱਗੂ ਜਦੋਂ ਘਸੁੰਨ ਮੂੰਹ 'ਤੇ ਆ ਕੇ ਪੈਂਦਾ, ਅਲਾ ਕਹਿੰਦਾ ਹਾਂ ਯਾਰ ਬੜਾ ਗੁੱਸਾ ਚੜਿਆ ਸੀਗਾ, ਪਰ ਗੁੱਸਾ ਕਹਿੰਦੇ ਕਿਹਨੂੰ ਨੇ, ਇਹ ਦੱਸਣਾ ਬੜਾ ਮੁਸ਼ਕਲ ਹੈ। ਪਰ ਉਹਨੂੰ ਅਸੀਂ ਸਿੰਬੋਲਿਕਲੀ ਦੇਖ ਸਕਦੇ ਹਾਂ, ਉਹਨੂੰ ਸਿੰਬੋਲਿਕਲੀ ਫੀਲ ਕਰ ਸਕਦੇ ਹਾਂ। ਜਿਵੇਂ ਪ੍ਰੇਮ ਦੀ ਜੇ ਝਲਕ ਦੇਖਣੀ ਹੋਵੇ ਜੇ ਵੀ ਪ੍ਰੇਮ ਕਿਹਨੂੰ ਕਹਿੰਦੇ ਨੇ ਤਾਂ ਪ੍ਰੇਮ ਜੀਸਸ ਕ੍ਰਾਈਸਟ ਤੇ ਚਲੋ ਇੱਥੇ ਗੱਲ ਕਰ ਲੈਣ ਜੀਸਸ ਕ੍ਰਾਈਸਟ ਨੂੰ ਦੇਖੋ ਜਦੋਂ ਉਹਨੂੰ ਹੱਸਦੇ ਉਹ ਹੱਸਦੇ ਹੱਸਦੇ ਆਪ ਹੀ ਚੱਕ ਕੇ ਆਪਣੇ ਦੋਨਾਂ ਹੱਥਾਂ ਨੂੰ ਬੰਨਿਆ ਹੋਇਆ ਸੀਗਾ ਪਿੱਛੇ ਵੀ ਉਹਦੇ ਲੱਕੜ ਦੇ ਨਾਲ ਠੋਕਿਆ ਸੀ ਪੈਰ ਵੀ ਬੰਨੇ ਹੋਏ ਸੀਗੇ ਆਪ ਹੀ ਤੁਰ ਕੇ ਆਇਆ ਪਿੱਛੋਂ ਸਿਰਾਂ ਦੇ ਉੱਤੇ ਵੀ ਉਹਦੇ ਕੰਡੇ ਪਾਏ ਸੀ ਸੂਲਾਂ ਪਾਈਆਂ ਸੀਗੀਆਂ ਸੋ ਉਹ ਖੁਸ਼ੀ ਖੁਸ਼ੀ ਹੱਸਦਾ ਹੱਸਦਾ ਆਇਆ ਲੋਕ ਉਹਦਾ ਤਮਾਸ਼ਾ ਕਰਦੇ ਸੀ ਪਰ ਉਹਦੀ ਕਿਉਂਕਿ ਪਰਮਾਤਮਾ ਨਾਲ ਲਿਵ ਜੁੜ ਗਈ ਸੀ ਪਿਆਰ ਪਰਮਾਤਮਾ ਦੇ ਨਾਲ ਹੋ ਗਿਆ ਸੀਗਾ ਇਸ ਕਰਕੇ ਉਹਨੇ ਹੱਸਦੇ ਹੱਸਦੇ ਸੂਲ ਹੀ ਚੜ ਗਿਆ ਮੀਰਾਬਾਈ ਦੀ ਇਗਜ਼ਾਮਪਲ ਲੈ ਲਓ ਦੋ ਤਿੰਨ ਵੀਕ ਪਹਿਲਾਂ ਆਪਾਂ 5 ਕੁ ਵੀਕ ਪਹਿਲਾਂ ਕੀਤਾ ਮੀਰਾਬਾਈ ਦਾ ਜਿਹੜੀ ਕਿ ਮੇਵਾੜ ਦੀ ਰਾਣੀ ਸੀਗੀ ਅਤੇ ਉਹਦਾ ਕ੍ਰਿਸ਼ਨ ਜੀ ਨਾਲ ਇਸ਼ਕ ਹੋ ਗਿਆ ਸੀ ਪ੍ਰੇਮ ਹੋ ਗਿਆ ਸੀ ਬਾਬਲੀ ਕਹਿੰਦੇ ਸੀ ਉਹਨੂੰ ਪਾਗਲ ਕਹਿੰਦੇ ਸੀਗੇ ਉਹਨੂੰ ਉਹਦੇ ਜਿਹੜਾ ਦਿਓਰ ਸੀਗਾ ਰਾਣਾ ਉਹਨੇ ਜ਼ਹਿਰ ਦਾ ਪਿਆਲਾ ਦਿੱਤਾ ਪਰ ਉਹ ਉਹਨੂੰ ਅੰਮ੍ਰਿਤ ਸਮਝ ਕੇ ਪੀ ਗਈ ਇਹ ਪਿਆਰ ਹੀ ਆ ਹੋਰ ਕੀ ਨਹੀਂ ਤਾਂ ਅਦਰਵਾਈ ਹੁਣ ਕਹਿ ਦਿਓ ਆਹ ਹੁਣ ਟੀਕਾ ਲੱਗਦਾ ਕਰੋਨਾ ਦਾ ਜਿਨ੍ਹਾਂ ਦੇ ਲੱਗੇ ਆ ਜਾਂ ਜਿਨ੍ਹਾਂ ਦੇ ਲੱਗੂਗਾ ਪਤਲੀ ਜਿਹੀ ਸੂਈ ਹੁੰਦੀ ਆ ਜਦੋਂ ਨਰਸ ਲਾਉਂਦੀ ਹੈ ਨਾ ਉਹਦੀਆਂ ਅੱਖਾਂ ਜੀ ਐਂ ਕਰ ਲੈਂਦੇ ਆਪਾਂ ਛੋਟੀ ਜਿਹੀ ਸੂਈ ਤੋਂ ਤਾਂ ਡਰ ਜਾਂਦੇ ਹਾਂ ਪਰ ਜਿਹਨੇ ਪਿਆਰ ਕੀਤਾ ਹੁੰਦਾ ਉਹ ਪਿਆ ਉਹ ਨਹੀਂ ਪਰਵਾਹ ਕਰਦਾ ਜੇ ਗਲਾ ਵੀ ਕੱਟ ਦਿਓ ਇਸੇ ਕਰਕੇ ਮੀਰਾ ਨੇ ਜ਼ਹਿਰ ਦਾ ਪਿਆਲਾ ਪੀ ਗਈ ਸੀ ਗੁਰੂ ਅਰਜਨ ਸਾਹਿਬ ਦੀ ਮੈਂ ਪਹਿਲੀ ਇਗਜ਼ਾਮਪਲ ਦਿੱਤੀ ਹੈ ਪੰਜਵੀਂ ਪਾਤਸ਼ਾਹੀ ਦੀ ਕਿ ਉਹ ਤੱਤਿਆਂ ਤਵਿਆਂ ਦੇ ਉੱਤੇ ਬੈਠ ਕੇ ਕੀ ਕਹਿੰਦੇ ਰਹੇ ਤੇਰਾ ਪਾਣਾ ਮਿੱਠਾ ਲੱਗੇ ਪਲਟੂ ਸਾਹਿਬ ਨੂੰ ਦੇਖ ਲਓ ਜਿਨ੍ਹਾਂ ਦੀ ਅੱਜ ਆਪਾਂ ਬਾਣੀ ਨੂੰ ਲੈ ਰਹੇ ਹਾਂ ਕਿ ਪਲਟੂ ਸਾਹਿਬ ਨੂੰ ਦੁਕਾਨ ਦੇ ਵਿੱਚ ਅੱਗ ਲਗਾਤੀ ਸੀ ਉਹ ਨਿਰਧੜਕ ਹੋ ਕੇ ਅੱਗ 'ਚ ਜਿੰਦਾ ਹੀ ਸੜ ਗਏ ਰੱਬ ਦੇ ਵਿੱਚ ਧਿਆਨ ਧਰਦੇ ਹੋਏ ਸੋ ਇਹ ਜਿਹੜਾ ਪਿਆਰ ਹੈ ਪਿਆਰ ਜਿਹਨੇ ਪਰਮਾਤਮਾ ਨੂੰ ਪਰਮਾਤਮਾ ਨਾਲ ਲਿਵ ਜੋੜਨੀ ਹੈ ਪਰਮਾਤਮਾ ਨਾਲ ਮਿਲਾਪ ਕਰਨਾ ਉਹ ਪਿਆਰ ਦੇ ਥਰੂ ਹੀ ਹੋਏਗਾ ਇਸੇ ਕਰਕੇ ਤਾਂ ਸੇਂਟ ਮੈਥਿਊ ਨੇ ਕਿਹਾ ਸੀ ਨਾ ਬਾਈਬਲ ਦੇ ਅੰਦਰ ਕਿ ਲਵ ਦਾ ਹੀ ਐਨੀਮੀ ਉਹ ਕਹਿੰਦੇ ਚਾਹੇ ਦੁਸ਼ਮਣ ਹੈ ਉਹਨੂੰ ਵੀ ਪਿਆਰ ਕਰੋ ਕਿਉਂ ਇਹ ਹੋ ਨਹੀਂ ਸਕਦਾ ਕਿਉਂਕਿ ਸਾਡਾ ਲੈਵਲ ਜਿਹੜਾ ਹੈਗਾ ਉਹ ਬਹੁਤ ਛੋਟਾ ਹੈ ਸਾਡਾ ਲੈਵਲ ਮਨੁੱਖਾਂ ਵਾਲਾ ਅਸੀਂ ਕਹਿੰਦੇ ਹਾਂ ਵੀ ਉਹਨੇ ਤਾਂ ਮੈਨੂੰ ਸਾਡੇ ਜੇ ਹੁਣ ਆਪਣੇ ਗਵਾਂਢ ਦੇ ਵਿੱਚ ਵੀ ਰਹਿੰਦੇ ਹਾਂ ਜਦੋਂ ਹੁਣ ਗਰਮੀਆਂ ਆਉਣਗੀਆਂ ਲੋਕ ਆਂਢੀ ਗੁਆਂਢੀ ਇੱਕ ਦੂਜੇ ਦੇ ਘਾਹ 'ਤੇ ਪਾਣੀ ਲਾਉਂਦੇ ਨੇ ਅਤੇ ਜੇ ਉਹ ਗਵਾਂਢੀ ਸਾਡੇ ਕਿੰਨੀ ਥੋੜ੍ਹਾ ਜਿਹਾ ਪਾਣੀ ਨਾ ਨਾ ਲਾਵੇ ਅਸੀਂ ਕਦੇ ਨਹੀਂ ਆਉਂਦੇ ਪੂਰਾ ਧਿਆਨ ਰੱਖਦੇ ਹਾਂ ਵੀ ਪਾਣੀ ਦਾ ਛਿੱਟਾ ਵੀ ਉੱਧਰ ਨਾ ਚਲਿਆ ਜਾਵੇ ਸੋ ਸਾਡੇ 'ਚ ਨਫ਼ਰਤ ਹੈ ਕਿਉਂਕਿ ਸਾਡਾ ਲੈਵਲ ਇੰਨਾ ਜਦੋਂ ਸਾਡਾ ਲੈਵਲ ਅੰਦਰ ਹੋ ਜੂਗਾ ਤੁਹਾਨੂੰ ਪਤਾ ਲੱਗੂਗਾ ਵੀ ਇਹ ਤਾਂ ਮੇਰੇ 'ਚ ਕੋਈ ਫਰਕ ਹੀ ਨਹੀਂ ਸਾਡੇ ਦੋਨਾਂ ਦੇ ਵਿੱਚ ਇੱਕ ਕਾਮਨ ਚੀਜ਼ ਆ ਉਹ ਹੈਗਾ ਪਰਮਾਤਮਾ ਅਤੇ ਫਿਰ ਅਸੀਂ ਪਰਵਾਹ ਨਹੀਂ ਕਰਦੇ ਫਿਰ ਪਹਿਲਾਂ ਪਾਣੀ ਆਪਣੇ ਘਰ ਨੂੰ ਲਾਉਣ ਤੋਂ ਪਹਿਲਾਂ ਉਹਦੇ ਘਰ ਨੂੰ ਲਾਉਣ ਜਾਵਾਂਗੇ ਇਹ ਪਿਆਰ ਦੀਆਂ ਨਿਸ਼ਾਨੀਆਂ ਨੇ ਹਾਂਜੀ ਸੋ ਇਸੇ ਕਰਕੇ ਸੇਂਟ ਮੈਥਿਊ ਨੂੰ ਕਿਹਾ ਸੀ ਲਵ ਦਾ ਹੀ ਐਨੀਮੀ ਦੁਸ਼ਮਣ ਨੂੰ ਵੀ ਪਿਆਰ ਕਰੋ ਅਤੇ ਜੀਸਸ ਕ੍ਰਾਈਸਟ ਨੇ ਕੀ ਕਿਹਾ ਸੀਗਾ ਕਿ ਗੋਡ ਇਜ਼ ਲਵ ਐਂਡ ਲਵ ਇਜ਼ ਗੋਡ ਪਰਮਾਤਮਾ ਪ੍ਰੇਮ ਹੈ ਅਤੇ ਪ੍ਰੇਮ ਨੂੰ ਹੀ ਪਰਮਾਤਮਾ ਕਹਿੰਦੇ ਨੇ ਹੋਰ ਕੁਛ ਨਹੀਂ ਪਰਮਾਤਮਾ ਦੀ ਕੋਈ ਡੈਫੀਨੇਸ਼ਨ ਨਹੀਂ ਸੋ ਜਿਵੇਂ ਲਾਈਟ ਐਂਡ ਸਾਊਂਡ ਆ ਉਹ ਪਿਆਰ ਦੇ ਨਾਲ ਹੀ ਅੰਦਰੋਂ ਲੱਭੂਗੀ ਨਫ਼ਰਤ ਦੇ ਨਾਲ ਨਹੀਂ ਲੱਭੂਗੀ ਆਪਣੇ ਕੋਸ਼ਿਸ਼ ਨਾਲ ਹੀ ਜਿਉਂ ਜਿਉਂ ਅਸੀਂ ਪ੍ਰੇਮ ਕਰਦੇ ਹਾਂ ਅਤੇ ਉਹਦੇ ਨਾਲ ਜਿਹੜਾ ਸਾਡਾ ਅਸੀਂ ਪਰਮਾਤਮਾ ਦੇ ਨਜ਼ਦੀਕ ਹੁੰਦੀ ਜਾਂਦੇ ਹਾਂ ਜਿਹੜਾ ਪਰਮਾਤਮਾ ਦੇ ਵਿੱਚ ਕੁਛ ਹੈ ਪਰਮਾਤਮਾ ਇਹ ਹੈ ਵੀ ਪਰਮਾਤਮਾ ਹਮੇਸ਼ਾ ਦਿੰਦਾ ਦਿੰਦਾ ਦੇ ਲੈਂਦੇ ਥੁੱਕ ਪਾਏ ਜੁਗਾ ਜੁਗੰਤਰ ਖਾਏ ਖਾ ਜਪਜੀ ਸਾਹਿਬ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਕਿਹਾ ਸੀਗਾ ਕਿ ਉਹ ਜਿਹੜਾ ਪਰਮਾਤਮਾ ਹੈ ਅਕਾਲ ਪੁਰਖ ਹੈ ਵਾਹਿਗੁਰੂ ਹੈ ਅੱਲਾ ਹੈ ਉਹ ਹਮੇਸ਼ਾ ਸਾਨੂੰ ਦਿੰਦਾ ਹਮੇਸ਼ਾ ਦਿੰਦਾ ਉਹ ਕਦੇ ਲੈਂਦਾ ਨਹੀਂ ਹੈ ਅਸੀਂ ਮੰਗ ਮੰਗ ਕੇ ਥੱਕ ਜਾਂਦੇ ਹਾਂ ਵੀ ਮੁੰਡਾ ਚੀਂ ਦੇਖੋ ਮੰਗਦੇ ਕੀ ਹਾਂ ਪਹਿਲਾਂ ਵੀ ਸਕੂਲ 'ਚੋਂ ਫਸਟ ਆ ਜਾਈਏ ਫਿਰ ਕਾਲਜ 'ਚੋਂ ਆ ਜਾਈਏ ਫਿਰ ਯੂਨੀਵਰਸਿਟੀ 'ਚੋਂ ਚੰਗਾ ਵਿਆਹ ਹੋ ਜੇ ਵਾਈ ਵਧੀਆ ਮਿਲ ਜੇ ਨਿਆਣੇ ਚੰਗੇ ਹੋ ਜਾਣ ਇਹ ਚੰਗੇ ਪੜ੍ਹ ਲਿਖ ਜਾਣ ਇਹਨਾਂ ਦਾ ਚੰਗਾ ਵਿਆਹ ਹੋ ਜੇ ਅਸੀਂ ਮੰਗੀ ਜਾਂਦੇ ਹਾਂ ਮੰਗੀ ਜਾਂਦੇ ਇੱਕ ਮਕਾਨ ਦੋ ਮਕਾਨ 10 ਮਕਾਨ 50 ਮਕਾਨ ਹਾਂਜੀ ਇੱਕ ਕਲੀਨਿਕ ਦੋ ਕਲੀਨਿਕਾਂ ਮੰਗੀ ਜਾਂਦੇ ਹਾਂ ਪਰ ਪਰਮਾਤਮਾ ਦਿੰਦੇ ਦਿੰਦੇ ਥੱਕਦੇ ਨਹੀਂ ਅਸੀਂ ਥੱਕ ਜਾਂਦੇ ਹਾਂ ਅਖੀਰ ਸਾਡਾ ਸਾਨੂੰ ਡੱਬੇ 'ਚ ਬੰਦ ਹੋਣਾ ਪੈਂਦਾ ਸਾਨੂੰ ਮਿੱਟੀ ਦੇ ਹਵਾਲੇ ਹੋਣਾ ਪੈਂਦਾ ਪਰ ਪਰਮਾਤਮਾ ਦਿੰਦੇ ਦਿੰਦੇ ਕਦੇ ਵੀ ਥੱਕਦਾ ਨਹੀਂ ਇਹ ਪਰਮਾਤਮਾ ਦੀ ਖਾਸ ਨਿਸ਼ਾਨੀ ਹੈ ਪ੍ਰੇਮ ਦੀ ਖਾਸ ਨਿਸ਼ਾਨੀ ਹੈ ਦੂਜੀ ਇਹ ਹੈ ਕਿ ਉਹਦੇ ਵਿੱਚ ਕੋਈ ਸੈਲਫਿਸ਼ ਭਾਵਨਾ ਨਹੀਂ ਜਦੋਂ ਕੋਈ ਦਿੰਦਾ ਨਾ ਕੋਈ ਚੀਜ਼ ਉਹਦੇ ਵਿੱਚ ਸੈਲਫਿਸ਼ ਜਿਹੜੀ ਖੁਦਗਰਜ਼ੀ ਦੀ ਭਾਵਨਾ ਕੋਈ ਨਹੀਂ ਹੁੰਦੀ ਅਸੀਂ ਵੀ ਕਿਸੇ ਨੂੰ ਦਿੰਦੇ ਹਾਂ ਸਾਨੂੰ ਹੁਣ ਜੇ ਸਾਡੇ ਘਰ ਕੋਈ ਮਠਿਆਈ ਲੈ ਕੇ ਆਇਆ ਉਹ ਮਠਿਆਈ ਤਾਂ ਹੀ ਲੈ ਕੇ ਆਇਆ ਨਾ ਵੀ ਅੱਜ ਇਹਨਾਂ ਦੇ ਮਠਿਆਈ ਆਪਾਂ ਦਿੰਦੇ ਹਾਂ ਕਿਉਂਕਿ ਅੱਗੇ ਆਈ ਸੀ ਸਾਡੇ ਜਾਂ ਅੱਗੇ ਤੋਂ ਇਹ ਸਾਨੂੰ ਦੇਣਗੇ ਅੱਜ ਅਸੀਂ ਇਹਨੂੰ ਮੁੰਡੇ ਜਾਂ ਕੁੜੀ ਦੇ ਵਿਆਹ 'ਤੇ ਕਾਰਡ ਦੇ ਦਿਓ ਤਾਂ ਕਿ ਕੱਲ੍ਹ ਨੂੰ ਅਸੀਂ ਇਹ ਸਾਡੇ ਆਉਣਗੇ ਫਿਰ ਸਾਨੂੰ ਵੀ ਇਹ ਬੁਲਾਉਣਗੇ ਇਹਦੇ ਵਿੱਚ ਸੈਲਫਿਸ਼ਨੈਸ ਹੈ ਖੁਦਗਰਜ਼ੀ ਦੀ ਭਾਵਨਾ ਪਰ ਜਿਹੜਾ ਪਰਮਾਤਮਾ ਹੈ ਜਿਹੜਾ ਅਸਲੀ ਇਸ਼ਕ ਹੈ ਪਿਆਰ ਹੈ ਉਹਦੇ ਵਿੱਚ ਕਦੇ ਵੀ ਖੁਦਗਰਜ਼ੀ ਨਹੀਂ ਹੁੰਦੀ ਕਿਉਂ ਨਹੀਂ ਹੁੰਦੀ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਐਗਜ਼ਾਮਪਲ ਅੱਗੇ ਵੀ ਸ਼ਾਇਦ ਸੁਣਾਈ ਹੋ ਅੱਜ ਤੋਂ ਪਿਛਲੇ ਸਾਲ ਕਿ ਇੱਕ ਸ਼ਹਿਰ ਦੇ ਵਿੱਚ ਉਹ ਜਿਹੜੇ ਸੜਕਾਂ ਦੇ ਕਿਨਾਰੇ ਫਲ ਵੇਚਦੇ ਨੇ ਨਾ ਐਪਲ ਕੇਲੇ ਬਨਾਨਾ ਜੋ ਵੀ ਕੁਛ ਵੇਚਦੇ ਨੇ ਉਹ ਛੋਟੀਆਂ ਸੜਕ ਦੇ ਕਿਨਾਰੇ ਰੇਹੜੀਆਂ ਲਾਈਆਂ ਹੁੰਦੀਆਂ ਜਾਂ ਦੁਕਾਨਾਂ ਲਾਈਆਂ ਹੁੰਦੀਆਂ ਉੱਥੋਂ ਦੀ ਕੋਲੋਂ ਦੀ ਇੱਕ ਬੰਦਾ ਔਫਿਸ ਜਾਂਦਾ ਹੁੰਦਾ ਸੀਗਾ ਅਤੇ ਉਹਨੇ ਜਦੋਂ ਵੀ ਜਾਣਾ ਔਫਿਸ ਤੋਂ ਜਦੋਂ ਕੰਮ ਕਰਕੇ ਵਾਪਸ ਆਉਣਾ ਉਹਨੇ ਇੱਕ ਰੇਹੜੀ ਦੇ ਕੋਲ ਜਾਂ ਇੱਕ ਦੁਕਾਨ ਦੇ ਉੱਤੇ ਰੁਕਣਾ ਜਿਹਦੀ ਇੱਕ ਬੁੱਢੀ ਔਰਤ ਫਲ ਕੇਲੇ ਵਗੈਰਾ ਜੋ ਵੇਚਦੀ ਸੀਗੀ। ਉਸ ਭਾਈ ਨੇ ਉਸ ਮਾਤਾ ਦੇ ਕੋਲੇ ਆਉਣਾ, ਮਾਤਾ ਕੋਲੇ ਆ ਕੇ ਉਹਦਾ ਰੇਟ ਪੁੱਛਣਾ ਵੀ ਐਪਲ ਮਾਤਾ ਜੀ ਕਿਸ ਤਰ੍ਹਾਂ ਦਿੱਤੇ ਨੇ। ਉਹਨੇ ਕਿਹਾ 20 ਰੁਪਏ ਕਿਲੋ ਜਾਂ 40 ਰੁਪਏ ਕਿਲੋ ਜਾਂ 100 ਰੁਪਏ ਕਿਲੋ। ਕਹਿੰਦੀ 2 ਕਿਲੋ ਦੇ ਦਿਓ। ਮਾਤਾ ਨੇ 2 ਕਿਲੋ ਤੋਲਣਾ, ਤੋਲ ਕੇ ਉਹਨੂੰ ਝੋਲੇ 'ਚ ਪਾ ਦੇਣੇ। ਉਹਨੇ ਭਾਈ ਨੇ ਮਾਤਾ ਨੂੰ ਪੈਸੇ ਦੇਣੇ ਅਤੇ ਜਦੋਂ ਝੋਲੇ 'ਚ ਫਾ ਕੇ ਉਹਨੇ ਕਾਰ 'ਚ ਰੱਖਣੇ ਅਤੇ ਉਹਨੇ ਫੇਰ ਰੱਖਣ ਤੋਂ ਬਾਅਦ ਮਾਤਾ ਨੂੰ ਪੁੱਛਣਾ, ਕਹਿੰਦੇ ਮਾਤਾ ਇਹ ਸੇਬ ਮਿੱਠੇ ਵੀ ਹੈ? ਉਹ ਕਹਿੰਦੀ ਹਾਂ ਮਿੱਠੇ ਹੀ ਹੈ। ਉਹ ਕਹਿੰਦਾ ਮਿੱਠੇ ਆਏ ਕਿਵੇਂ ਪਤਾ ਲੱਗੂਗਾ? ਉਹ ਕਹਿੰਦਾ ਮੈਨੂੰ ਚਾਕੂ ਦੇ। ਮਾਤਾ ਨੇ ਉਹਨੂੰ ਚਾਕੂ ਦੇਣਾ ਅਤੇ ਉਹਨੇ ਅੱਧਾ ਸੇਬ ਕੱਟ ਕੇ ਮਾਤਾ ਨੂੰ ਦੇਣਾ, ਕਹਿੰਦੇ ਖਾ ਕੇ ਦੱਸ ਵੀ ਇਹ ਮਿੱਠਾ ਕਿ ਨਹੀਂ। ਹੁਣ ਤੁਸੀਂ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੀਓ। ਸੇਬ ਉਹਨੇ ਲੈ ਲਏ, ਕਾਰ 'ਚ ਰੱਖ ਲਏ, ਆਪਣੇ ਲਿਫਾਫੇ 'ਚੋਂ ਇੱਕ ਸੇਬ ਦੇ 2 ਟੋਟੇ ਕਰਕੇ ਜਾਂ ਪੂਰਾ ਸੇਬ ਮਾਤਾ ਨੂੰ ਦਿੱਤਾ ਅਤੇ ਕਹਿੰਦੀ ਵੀ ਮਾਤਾ ਤੂੰ ਦੱਸ ਖਾ ਕੇ ਵੀ ਇਹ ਮਿੱਠਾ ਵੀ ਹੈ ਕੀ ਹੈ? ਇਹ ਪਿਆਰ ਦੀ ਨਿਸ਼ਾਨੀ। ਉਹਦੀ ਘਰਵਾਲੀ ਨੇ ਇੱਕ ਵਾਰੀ ਇਹ ਦੇਖਿਆ ਸੀ, ਉਹ ਕਹਿੰਦੀ ਆਹ ਕੀ ਕਰਦਾ, ਜੇ ਮਿੱਠਾ ਤਾਂ ਇਹਨੂੰ ਇਹਦੇ ਸੇਬਾਂ 'ਚੋਂ ਪੁੱਛ, ਤੂੰ ਆਪਣਾ ਸੇਬ ਕਿਉਂ ਦਿੰਦਾ, ਆਪਣੇ ਸੇਬ ਦਾ ਨੁਕਸਾਨ ਕੀਤਾ? ਕਹਿੰਦਾ ਤੇ ਤੂੰ ਨਹੀਂ ਜਾਣਦੀ ਪਿਆਰ ਦਾ, ਪਿਆਰ ਕੀ ਕਿਹਨੂੰ ਕਹਿੰਦੇ ਨੇ। ਅਤੇ ਦੂਜੇ ਪਾਸੇ ਉਹ ਮਾਤਾ ਕੀ ਕਰਦੀ ਸੀਗੀ, ਉਹਦਾ ਜਿਹੜਾ ਨਾਲ ਦਾ ਦੁਕਾਨ ਵਾਲਾ ਸੀਗਾ ਉਹਨੇ ਪੁੱਛਿਆ ਵੀ ਮਾਤਾ ਇਹ ਤਾਂ ਭਾਈ ਤੇਰੇ ਕੋਲ ਰੋਜ਼ 2 ਕਿਲੋ ਸੇਬ ਲਿਜਾਂਦਾ, ਤੂੰ ਇਹਨੂੰ 2.5 ਕਿਲੋ ਕਿਉਂ ਤੋਲਦੀ ਹੈ? ਉਹਨੇ ਥੱਲੇ 2 ਦੀ ਥਾਂ 'ਤੇ 1/2 ਕਿਲੋ ਦਾ ਹੋਰ ਵੱਟਾ ਰੱਖਿਆ ਹੁੰਦਾ ਸੀਗਾ, ਉਹਨੂੰ 2.5 ਕਿਲੋ ਤੋਲਦੀ। ਕਹਿੰਦੀ ਕਹਿੰਦੀ ਮੈਨੂੰ ਪਤਾ ਰੋਜ਼ ਮੈਨੂੰ ਸੇਬ ਖਾਣ ਨੂੰ ਦਿੰਦਾ, ਕਹਿੰਦੇ ਮੈਨੂੰ ਇਹ ਤਾਂ ਦਿੰਦਾ ਮੈਨੂੰ ਖਾਣ ਨੂੰ, ਇਹਨੂੰ ਪਤਾ ਮੈਂ ਸਵੇਰੇ ਗਰੀਬਰੀਆਂ ਖਾਧਾ ਨਹੀਂ, ਇਸ ਕਰਕੇ ਮੈਂ ਇਹਦਾ ਕਿਉਂ ਲਵਾਂ, ਸੋ ਮੈਂ ਇਹਨੂੰ 1/2 ਕਿਲੋ ਵੱਧ ਦੇ ਦਿੰਦੀ ਹਾਂ। ਦੇਖੋ ਦੋਨਾਂ ਪਾਸੇ ਟਰਾਈ ਟੂ ਅੰਡਰਸਟੈਂਡ, ਪਿਆਰ ਹੈ। ਉਹ ਸੋਚਦਾ ਕਿ ਵਿਚਾਰੀ ਗਰੀਬਰੀਆਂ ਨੇ ਕੁਛ ਖਾਧਾ ਨਹੀਂ ਹੋਣਾ, ਇੱਕ ਸੇਬ ਖਾ ਲੂਗੀ। ਉਹ ਗਰੀਬਰੀ ਸੋਚਦੀ ਹੈ ਮੈਨੂੰ ਇੱਕ ਸੇਬ ਖਵਾ ਕੇ ਗਿਆ, ਮੈਂ ਜੇ ਇਹ ਮੈਨੂੰ ਪਿਆਰ ਕਰਦਾ ਜਾਂ ਪਿਆਰ ਕਰਦਾ 1/2 ਕਿਲੋ ਉਹਨੂੰ ਹੋਰ ਵੱਧ ਦੇ ਦਿੰਦੀ ਹੈ। ਸੋ ਇਹ ਪਿਆਰ ਦੀਆਂ ਨਿਸ਼ਾਨੀਆਂ ਨੇ। ਸੋ ਜੇਕਰ ਮੈਂ ਤਾਂ ਇਹ ਕਹਿੰਦਾ ਜੇ ਦੁਨੀਆਂ ਦੇ ਵਿੱਚ ਪਿਆਰ ਹੋ ਜੇ, ਪ੍ਰੇਮ ਹੋ ਜੇ, ਤਾਂ ਦੇਰ ਸ਼ੁੱਡ ਬੀ ਨੋ ਕੰਸਟੀਟਿਊਸ਼ਨ, ਦੇਰ ਸ਼ੁੱਡ ਬੀ ਨੋ ਲਾ, ਕਾਨੂੰਨ ਦੀ ਲੋੜ ਹੀ ਨਹੀਂ। ਜਦੋਂ ਅਸੀਂ ਕਹਿੰਦੇ ਹਾਂ ਨਾ ਹੁਣ ਵੀ ਘਰਾਂ ਦੇ ਵਿੱਚ 10 ਬੰਦੇ ਤੋਂ ਵੱਧ ਨਾ ਹੋ ਜੇ, ਹੁੰਦੇ ਨੇ ਤਾਂ ਉਹ ਬੰਦਾ ਟਿਕਟਾਂ ਦੇ ਆਉਂਦੇ ਨੇ, ਜੇ ਅਸੀਂ ਪਿਆਰ ਨਾਲ ਰਹਿਣਾ ਸਿੱਖ ਲਈਏ ਵੀ ਅਸੀਂ ਸੋਚੀਏ ਵੀ ਲਾਭ ਬਣੇ ਸਾਡੇ ਫਾਇਦੇ ਦੀ ਗੱਲ ਹੈ, ਕਰੀਏ ਹੀ ਨਾ ਫਾਲੋ। ਕਿਤੇ ਵੀ ਜਾਓ, ਪੁਲਿਸ ਜਿੱਥੇ ਮਰਜ਼ੀ ਜਾਵੇ, ਇਨਫੋਰਸਮੈਂਟ ਦੇਖੇ ਵੀ ਸਾਰੇ ਲੋਕ ਆਪਣੇ ਆਪਣੇ ਪਿਆਰ ਦੇ ਨਾਲ ਰਹਿ ਰਹੇ ਨੇ, ਉਸ ਨੂੰ ਫਾਲੋ ਕਰ ਰਹੇ ਨੇ, ਫਿਰ ਪੁਲਿਸ ਤਾਂ ਰੱਖਣ ਦੀ ਲੋੜ ਹੀ ਨਹੀਂ। ਪੁਲਿਸ ਤਾਂ ਰੱਖਣੀ ਪੈਂਦੀ ਹੈ ਕਿਉਂਕਿ ਅਸੀਂ ਪ੍ਰੇਮ ਨਾਲ ਰਹਿਣਾ ਨਹੀਂ ਸਕਦੇ, ਲੜਦੇ ਹਾਂ, ਨਫ਼ਰਤ ਕਰਦੇ ਹਾਂ। ਆਹ ਹੁਣ ਤੁਸੀਂ ਦੇਖ ਲਓ, ਰੋਜ਼ਾਨਾ ਹੀ ਤੁਸੀਂ ਯੂਟਿਊਬ ਦੇ ਉੱਤੇ ਆਉਂਦਾ ਵੀ ਅੱਜ ਕੱਲ੍ਹ ਯੰਗ ਬੱਚੇ ਨੇ ਉਹ ਕਾਰਾਂ ਖੋਲ੍ਹ ਕੇ, ਖਾਸ ਕਰਕੇ ਜਿਹੜੀਆਂ ਆਪਣੀਆਂ ਰੇਂਜ ਰੋਵਰ ਨੇ ਜਾਂ ਮਹਿੰਗੀਆਂ ਕਾਰਾਂ ਨੇ, ਖੋਲ੍ਹ ਕੇ ਲੈ ਜਾਂਦੇ ਨੇ 1 ਮਿੰਟ 'ਚ ਦੀ, ਅਤੇ ਭੱਜ ਲੈਂਦੇ ਨੇ, ਚੋਰੀਆਂ ਕਰਦੇ ਨੇ, ਤਾਂ ਹੀ ਉਹਨਾਂ ਦੇ ਮੰਗ ਫਿਰ ਪੁਲਿਸ ਪੈਂਦੀ ਹੈ। ਜੇ ਆਪਣੇ ਆਪਣੇ ਹੱਕ ਹਲਾਲ ਦੀ ਕਮਾਈ 'ਤੇ ਰੱਗੀ, ਇੱਕ ਦੂਜੇ ਨੂੰ ਪਿਆਰ ਕਰੀਏ ਵੀ ਮੈਂ ਜਿਹਦੀ ਕਾਰ ਚੋਰੀ ਕਰਕੇ ਲਿਜਾ ਰਹੇ ਹਾਂ, ਜਿਹਦੀ ਦੁਕਾਨ 'ਚ ਸੋਨਾ ਲੁੱਟ ਰਹੇ ਹਾਂ, ਜਿਹਦਾ ਪਰਸ ਚੁਰਾ ਰਹੇ ਹਾਂ, ਉਹਨੂੰ ਕਿੰਨਾ ਤਕਲੀਫ ਹੋਊਗੀ? ਜੇ ਜੋ ਮੇਰੇ ਛਿੱਤਰ ਪੈਣਗੇ ਮੈਨੂੰ ਤਕਲੀਫ ਹੁੰਦੀ, ਇਸ ਤਰ੍ਹਾਂ ਹੀ ਤਕਲੀਫ ਹੋਊਗੀ, ਫਿਰ ਉਹ ਕਰੇ ਹੀ ਨਾ ਕਿਸੇ ਨਾਲ, ਕਿਉਂਕਿ ਅਸੀਂ ਇੱਕ ਦੂਜੇ ਨੂੰ ਸਮਝਿਆ ਹੀ ਨਹੀਂ ਕਿ ਅੱਬਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਪਕੌਣ ਮੰਦੇ। ਇਹ ਅਸੀਂ ਕਹੀ ਜਾਂਦੇ ਹਾਂ, ਜਦੋਂ ਪਤਾ ਲੱਗੇ ਉਸ ਪਰਮਾਤਮਾ ਦੇ ਸਾਰੇ ਬੰਦੇ ਬਣਾਏ ਹੋਏ ਨੇ, ਤਾਂ ਫਿਰ ਅਸੀਂ ਕਿਸੇ ਨੂੰ ਨਫ਼ਰਤ ਨਹੀਂ ਕਰ ਸਕਦੇ। ਸੋ ਇਸ ਕਰਕੇ ਪਰਮਾਤਮਾ ਜਿਹੜਾ ਹੈਗਾ ਉਹ ਪ੍ਰੇਮ ਦਾ ਸਾਗਰ ਹੈ। ਸੋ ਲੈਟਸ ਲਿਸਨ ਦਾ ਸੌਂਗ ਆਫ ਲਵ, ਤੂੰ ਪਿਆਰ ਕਾ ਸਾਗਰ ਹੈ। ਵੈਲਕਮ ਬੈਕ। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਅੱਜ ਪਲਟੂ ਸਾਹਿਬ ਦੀ ਬਾਣੀ ਦੇ ਵਿੱਚੋਂ ਪ੍ਰੇਮ ਦੇ ਉੱਪਰ ਕੌਨਸੈਪਟ ਆਫ ਲਵ, ਕੌਨਸੈਪਟ ਆਫ ਜਿਹੜਾ ਇਸ਼ਕ ਹੈ ਉਹਦੇ ਉੱਤੇ ਗੱਲ ਕਰ ਰਹੇ ਹਾਂ। ਅਤੇ ਪਲਟੂ ਸਾਹਿਬ ਦੀਆਂ ਤੁਕਾਂ ਅਸੀਂ ਸੁਣੀਆਂ ਸੀਗੀਆਂ ਕਿ ਸਾਹਿਬ ਕਹਿੰਦੇ ਨੇ ਪਰਮਾਤਮਾ ਨੂੰ ਕਿ ਸਾਹਿਬ ਕੇ ਦਰਬਾਰ ਮੇਂ ਕੇਵਲ ਭਗਤ ਪਿਆਰ, ਕੇਵਲ ਭਗਤੀ ਪਿਆਰ, ਸਾਹਿਬ ਭਗਤੀ ਮੇਂ ਰਾਜੀ, ਕਿ ਪਰਮਾਤਮਾ ਸਿਰਫ ਪਿਆਰ ਤੋਂ, ਭਗਤੀ ਤੋਂ ਰਾਜੀ ਹੁੰਦਾ। ਪਿਆਰ ਜਿੰਨਾ ਕਰਾਂਗੇ, ਭਗਤੀ ਜਿੰਨੀ ਕਰਾਂਗੇ, ਉਹਦੇ ਵਿੱਚ ਕੋਈ ਲੈਂਗੁਏਜ ਦੀ ਲੋੜ ਨਹੀਂ ਵੀ ਕਿਹੜੇ ਸ਼ਬਦ ਪੜ੍ਹਦੇ ਹਾਂ, ਕਿਹੜੀਆਂ ਤੁਕਾਂ ਪੜ੍ਹਦੇ ਹਾਂ, ਜੋ ਤੁਹਾਡੇ ਦਿਲ 'ਚ ਆਉਂਦਾ ਭਾਵਨਾ ਸਾਡੀ ਉਹਦੀ ਪਤਾ ਹੋਣੀ ਚਾਹੀਦੀ ਹੈ। ਜੇ ਗਾਲ ਵੀ ਕੱਢਾਂਗੇ ਤਾਂ ਗਾਲ ਦੇ ਵਿੱਚ ਵੀ ਭਾਵਨਾ, ਜਦੋਂ ਸਾਨੂੰ ਪਤਾ ਹੁੰਦਾ ਪਰਮਾਤਮਾ ਨੂੰ ਕਿ ਕਿਹੜੀ ਭਾਵਨਾ ਦੇ ਨਾਲ ਆਇਆ, ਹਾਂਜੀ। ਸੋ ਪਿਆਰ ਜਿਹੜਾ ਹੈਗਾ, ਜਿਵੇਂ ਕਿ ਜੀਸਸ ਕ੍ਰਾਈਸਟ ਨੇ ਪਹਿਲਾਂ ਵੀ ਕਿਹਾ ਸੀਗਾ ਕਿ ਵੇਅਰ ਦੇਰ ਇਜ਼ ਏ ਲਵ ਦੇਰ ਇਜ਼ ਨੋ ਲਾਅ। ਸੋ ਜਿੱਥੇ ਵੀ ਪਿਆਰ ਹੋਊਗਾ ਉੱਥੇ ਕੋਈ ਕਾਨੂੰਨ ਨਹੀਂ ਹੁੰਦਾ। ਜਦੋਂ ਸਾਡਾ ਕਿਸੇ ਨਾਲ ਪਿਆਰ ਹੋ ਜਾਂਦਾ, ਜੇ ਈਵਨ ਆਪਣੀ ਇਸਤਰੀ ਦੇ ਨਾਲ, ਆਪਣੇ ਬੱਚੇ ਨਾਲ ਵੀ ਪਿਆਰ ਹੁੰਦਾ, ਕਦੇ ਬੱਚੇ ਨੂੰ ਕਹਿੰਦੇ ਹਾਂ ਆਪਾਂ, ਮਾਂ ਕੋਸ਼ਿਸ਼ ਕਰਦੀ ਹੈ ਜਦੋਂ ਮਾਂ ਦਾ ਬੱਚੇ ਨਾਲ ਪਿਆਰ ਹੁੰਦਾ। ਮੈਨੂੰ ਅੱਜ ਯਾਦ ਹੈ ਕਿ ਅੱਜ ਅਸੀਂ ਪੂਰੀਆਂ ਬਣਾਈਆਂ ਅਤੇ ਮਦਰ ਨੇ ਵਾਰ ਵਾਰ ਬੇਟੇ ਨੂੰ ਕਹਿੰਦੀ ਸੀ ਇੱਕ ਹੋਰ ਲੈ ਲੈ, ਇੱਕ ਹੋਰ ਲੈ ਲੈ, ਇੱਕ ਹੋਰ ਲੈ ਲੈ। ਕਿਉਂ? ਪਿਆਰ ਹੈ ਵੀ ਵੱਧ ਤੋਂ ਵੱਧ ਖਾਵੇ, ਸ਼ਾਇਦ ਤਕੜਾ ਹੋਵੇ, ਇਹਦੀ ਭੁੱਖ ਦੂਰ ਹੋਵੇ। ਸੋ ਇਹ ਪਿਆਰ ਦੀ ਨਿਸ਼ਾਨੀ ਹੈ। ਸੋ ਇਸੇ ਤਰ੍ਹਾਂ ਹੀ ਇੱਕ ਵਾਰ ਸੇਂਟ ਜੌਨ ਬਾਈਬਲ ਦੇ ਅੰਦਰ ਆਉਂਦਾ ਕਿ ਸੇਂਟ ਜੌਨ ਜਦੋਂ ਕਾਫੀ ਬੁੱਢਾ ਹੋ ਗਿਆ, ਤੁਰ ਫਿਰ ਨਹੀਂ ਸਕਦਾ ਸੀ, ਬਹੁਤ ਮੁਸ਼ਕਿਲ ਨਾਲ ਚੱਲ ਸਕਦਾ ਸੀ, ਬਹੁਤ ਉਹਦੀ ਨਿਗਾਹ ਕਮਜ਼ੋਰ ਹੋ ਗਈ ਸੀਗੀ, ਇੱਕ ਵਾਰ ਇੱਕ ਸਕੂਲ ਦੇ ਬੱਚੇ ਉਹਦੇ ਕੋਲ ਇਕੱਠੇ ਹੋ ਕੇ ਆਏ ਕਿ ਵੀ ਇਹ ਬੜਾ ਪਹੁੰਚਿਆ ਹੋਇਆ ਸੰਤ ਹੈ, ਇਹਦੇ ਕੋਲੋਂ ਕੋਈ ਗਿਆਨ ਦੀ ਗੱਲ ਸਿੱਖੀਏ। ਸੋ ਟੀਚਰ ਵੀ ਨਾਲ ਸੀਗੇ, ਟੀਚਰ ਜਦੋਂ ਬੱਚਿਆਂ ਨੂੰ ਲੈ ਕੇ ਆਏ ਤਾਂ ਟੀਚਰ ਨੇ ਕਿਹਾ ਵੀ ਸਾਡੇ ਬੱਚੇ ਸੇਂਟ ਜੌਨ, ਤੁਸੀਂ ਇਹਨੂੰ ਗਾਈਡ ਕਰੋ ਕਿ ਜ਼ਿੰਦਗੀ ਦੇ ਵਿੱਚ ਇਹਨਾਂ ਨੂੰ ਕੀ ਕਰਨਾ ਚਾਹੀਦਾ ਹੈ, ਤੁਹਾਡੀ ਜ਼ਿੰਦਗੀ ਦਾ ਰਾਜ ਕੀ ਹੈ, ਸਾਨੂੰ ਜ਼ਿੰਦਗੀ ਦੇ ਵਿੱਚ ਕੀ ਚੀਜ਼ ਅਡੋਪਟ ਕਰਨੀ ਚਾਹੀਦੀ ਹੈ। ਤਾਂ ਸੇਂਟ ਜੌਨ ਨੇ ਅੱਖਾਂ ਉੱਪਰ ਨੂੰ ਚੱਕੀਆਂ, ਬੱਚਿਆਂ ਵੱਲ ਦੇਖਿਆ ਅਤੇ ਬੱਚਿਆਂ ਨੂੰ ਕਿਹਾ ਕਿ ਬੱਚਿਓ ਆਪਣੀ ਜ਼ਿੰਦਗੀ ਦੇ ਵਿੱਚ ਪਿਆਰ ਕਰੋ। ਉਹ ਕਹਿੰਦੇ ਅੱਛਾ, ਚੁੱਪ ਕਰਕੇ ਬੱਚੇ। ਫਿਰ ਥੋੜ੍ਹੀ ਚਿਰ ਬਾਅਦ ਬੋਲਿਆ ਵੀ ਹੋਰ ਦੱਸੋ ਮਹਾਰਾਜ, ਹੋਰ ਦੱਸੋ ਸਰ ਵੀ ਕੀ ਕਰੀਏ। ਉਹ ਕਹਿੰਦੇ ਹੋਰ ਮੈਂ ਤੁਹਾਨੂੰ ਇਹ ਗੱਲ ਕਹਿੰਦਾ ਕਿ ਸਾਰਿਆਂ ਨੂੰ ਪਿਆਰ ਕਰੋ। ਉਹ ਕਹਿੰਦੇ ਤਾਂ ਉਹੀ ਗੱਲ ਹੈ। ਤੀਜੀ ਵਾਰ ਫਿਰ ਪੁੱਛਿਆ ਵੀ ਕੋਈ ਹੋਰ ਗੱਲ ਦੱਸੋ। ਕਹਿੰਦਾ ਹਾਂ, ਸਾਰੀ ਖਲਕਤ ਨੂੰ, ਸਾਰੀ ਦੁਨੀਆਂ ਨੂੰ, ਸਾਰੀ ਰੂਹਾਨੀਅਤ ਨੂੰ ਪਿਆਰ ਕਰੋ। ਉਹ ਕਹਿੰਦੇ ਪਿਆਰ, ਇਹ ਕੀ ਗੱਲ ਹੋ ਗਈ, ਤੂੰ ਵਾਰ ਵਾਰ ਪਿਆਰ ਕਹਿੰਦਾ? ਕਹਿੰਦਾ ਬਸ ਪਿਆਰ ਹੀ ਹੈ ਸਾਰਾ ਕੁਛ, ਪਿਆਰ ਤੋਂ ਵੱਧ ਹੋਰ ਕੁਛ ਨਹੀਂ ਮੇਰੇ ਕੋਲ, ਤਾਂ ਜੋ ਕੁਛ ਵੀ ਆ ਉਹ ਪਿਆਰ ਹੀ ਹੈ। ਸੋ ਕਹਿਣ ਦਾ ਪਰਪਜ਼ ਇਹ ਹੈ ਕਿ ਜਿਹੜਾ ਬੰਦਾ ਕਿਸੇ ਨੂੰ ਪਿਆਰ ਕਰਨ ਲੱਗ ਜਾਂਦਾ, ਉਹਦੇ ਵਿੱਚ ਜਾਤ ਪਾਤ ਨਹੀਂ ਦੇਖੀ ਜਾਂਦੀ। ਜਿਵੇਂ ਪਲਟੂ ਸਾਹਿਬ ਨੇ ਵੀ ਕਿਹਾ ਸੀਗਾ ਕਿ ਪਲਟੂ ਉੱਚੀ ਜਾਤ ਕੋ ਜਨ ਕੋਈ ਕਰੇ ਹੰਕਾਰ, ਸਾਹਿਬ ਕੇ ਦਰਬਾਰ ਮੇਂ ਕੇਵਲ ਭਗਤ ਪਿਆਰ। ਕਿ ਜਿਹੜੀਆਂ ਉੱਚੀਆਂ ਜਾਤਾਂ ਵਾਲੇ ਨੇ, ਵੀ ਮੈਂ ਅਮੀਰ ਹਾਂ ਜਾਂ ਮੈਂ ਪੰਡਿਤ ਹਾਂ ਜਾਂ ਮੈਂ ਸਰਦਾਰ ਹਾਂ ਜਾਂ ਮੈਂ ਜੀਸਸ ਕ੍ਰਿਸਚਨ ਹਾਂ, ਵੀ ਮੈਂ ਹੀ ਕਰੂੰਗਾ, ਜਿਹੜਾ ਬੰਦਾ ਭਗਤੀ ਕਰਦਾ, ਪ੍ਰੇਮ ਕਰਦਾ, ਅੰਦਰ ਵੜਦਾ, ਉਹਦੀ ਜਾਤ ਪਾਤ ਕੁਛ ਨਹੀਂ, ਉਹਦੇ ਤਾਂ ਅਲੱਗ ਹੀ ਖੁਸ਼ਬੂਆਂ ਆਉਂਦੀਆਂ ਉਹਦੇ ਵਿੱਚ। ਜਿਹੜਾ ਵੀ ਬੰਦਾ ਪਾਸ ਹੋਇਆ, ਜਿਹੜਾ ਬੰਦਾ ਮਿਹਨਤ ਕਰਦਾ ਨਾ ਅੰਦਰੋਂ, ਜਿਵੇਂ ਬਾਹਰੋਂ ਮਿਹਨਤ ਕਰਦੇ ਹਾਂ, ਆਪਾਂ ਦੇਖਿਆ ਹੋਊਗਾ ਵੀ ਰਕਸ਼ਾ ਵਾਲੇ ਦਾ ਮੁੰਡਾ IAS ਅਫਸਰ ਬਣ ਗਿਆ, ਹੈਂਜੀ, ਕੋਈ ਭਾਰ ਢੋਂਦਾ ਸੀ ਉਹਦਾ IPS ਅਫਸਰ ਬਣ ਗਿਆ, ਪੁਲਿਸ ਅਫਸਰ ਬਣ ਗਿਆ, ਜਾ ਕੇ SSP ਲੱਗ ਗਿਆ, ਅਤੇ ਬਾਕੀ ਸਭ ਜਿਹੜੇ ਸੇਠ ਸੂਰ ਸੀਗੇ, ਸਰਦਾਰ ਸੀ, ਉਹਨਾਂ ਨੂੰ ਸਲੂਟ ਮਾਰਦੇ ਨੇ। ਸੋ ਮਿਹਨਤ ਦੀ ਗੱਲ ਹੈ, ਜੇ ਦੁਨੀਆਂ ਦੇ ਵਿੱਚ ਮਿਹਨਤ ਕਰਾਂਗੇ ਉੱਥੇ ਜਾਤ ਪਾਤ, ਜਿਹੜਾ ਮਿਹਨਤ ਕਰਦਾ ਉਹ ਅੱਗੇ ਨਿਕਲ ਜਾਂਦਾ। ਇਸੇ ਤਰ੍ਹਾਂ ਜਿਹੜਾ ਅੰਦਰ ਮਿਹਨਤ ਕਰਦਾ, ਜਿਹੜਾ ਪਿਆਰ ਕਰਦਾ, ਅੰਦਰ ਪਰਮਾਤਮਾ ਨੂੰ ਪਾ ਲੈਂਦਾ, ਉਹ ਫਿਰ ਬਾਕੀ ਸਭ ਉੱਥੇ ਖੜੇ ਰਹਿੰਦੇ ਨੇ। ਅੱਜ ਕਿਹੜੇ ਸੇਠ ਨੂੰ ਯਾਦ ਕਰਦੇ ਹਾਂ ਜੀ, ਕਿਹੜੇ ਰਾਜੇ ਨੂੰ ਯਾਦ ਕਰਦੇ ਹਾਂ? ਅੱਜ ਅਸੀਂ ਗੁਰੂ ਨਾਨਕ ਸਾਹਿਬ ਨੂੰ ਕਦੇ ਕਿਹਾ ਵੀ ਗੁਰੂ ਨਾਨਕ, ਅਸੀਂ ਕਹਿੰਦੇ ਗੁਰੂ ਨਾਨਕ ਦੇਵ ਜੀ, ਗੁਰੂ ਗੋਬਿੰਦ ਸਿੰਘ ਜੀ, ਮੀਰਾ ਬਾਈ ਜੀ, ਉਹਨਾਂ ਨੂੰ ਰਿਸਪੈਕਟ ਦੇ ਨਾਲ ਲੈਂਦੇ ਹਾਂ। ਹਾਂਜੀ, ਸਿੱਖ ਜਿਹੜੀਆਂ ਅਮੀਰੀ ਹੈ, ਗਰੀਬੀ ਹੈ, ਜਾਤਾਂ ਉੱਥੇ ਖੜੀਆਂ ਰਹਿ ਗਈਆਂ। ਜਿਹਨੇ ਅੰਦਰੋਂ ਪ੍ਰੇਮ ਦੇ ਨਾਲ ਪਰਮਾਤਮਾ ਨੂੰ ਪਾ ਲਿਆ, ਉਹੀ ਵੱਡਾ ਹੋ ਗਿਆ। ਹਾਂਜੀ, ਸੋ ਇਸ ਕਰਕੇ ਨਾਲੇ ਉਹਨਾਂ ਨੇ ਕਿਹਾ ਨਹੀਂ, ਅਮਲਾਂ ਉੱਤੇ ਹੁਣ ਨਵੇੜੇ ਖੜੀਆਂ ਰਹਿਣਗੀਆਂ ਜਾਤਾਂ। ਜਿਹੜੇ ਸਾਡੇ ਅਮਲ ਨੇ, ਅੰਦਰਲੇ ਜਿਹੜੇ ਸਾਡੇ ਕਰਮ ਕੀਤੇ ਵੇ ਨੇ, ਉਹਦਾ ਹਿਸਾਬ ਕਿਤਾਬ ਹੋਣਾ। ਜਦੋਂ ਤੁਸੀਂ ਚੰਗੇ ਕਰਮ ਕਰਦੇ ਹੋ, ਪ੍ਰੇਮ ਕਰਦੇ ਹੋ, ਪਰਮਾਤਮਾ ਨੂੰ ਪਾ ਲੈਂਦੇ ਹੋ, ਬਾਕੀ ਤਾਂ ਜਦੋਂ ਮਰਦੇ ਹੋ ਨਾ ਤਾਂ ਜਦੋਂ ਅੱਗ ਲੱਗਦੀ ਹੈ ਆਪਾਂ, ਹੁਣ ਤਾਂ ਚਲੋ ਇੱਥੇ ਤਾਂ ਓਵਨ ਨੂੰ ਦੱਬ ਜਾਂਦੇ ਨੇ, ਭੱਠੀ ਹੈ, ਕਿੰਨੇ ਤਾਂ 2 ਮਿੰਟ ਲੱਗਦੇ ਨੇ। ਉੱਥੇ ਇੰਡੀਆ ਦੇ ਵਿੱਚ ਤਾਂ ਲੱਕੜਾਂ ਰੱਖ ਕੇ ਅੱਗ ਲਾਉਂਦੇ ਨੇ ਉਹਨੂੰ। ਸੋ ਲੱਕੜਾਂ ਜਦੋਂ ਅੱਗ ਲਾਉਂਦੇ ਨੇ, ਉਹ ਕਦੇ ਪੁੱਛਦੇ ਨੇ ਵੀ ਇਹ ਪੰਡਿਤ ਜੀ ਨੇ ਕਿ ਬਾਣੀਆ ਜੀ ਨੇ ਕਿ ਖੱਤਰੀ ਨੇ ਕਿ ਸਰਦਾਰ ਜੀ ਨੇ ਕਿ ਮੁਸਲਮਾਨ ਨੇ, ਜਿਹਨੂੰ ਮਰਜ਼ੀ ਅੱਗ ਲਾਓ 2 ਮਿੰਟ ਦੀ ਭੜਕ ਜਾਂਦੀ ਹੈ। ਸੋ ਇਸ ਕਰਕੇ ਜਾਤਾਂ ਪਾਤਾਂ ਸਾਡੀਆਂ ਇੱਥੇ ਹੀ ਰਹਿ ਜਾਣੀਆਂ ਨੇ ਦੁਨੀਆਂ 'ਚ, ਜਾਣਾ ਤਾਂ ਸਾਡੇ ਨਾਲ ਸਾਡੇ ਕਰਮ ਨੇ ਚੰਗੇ, ਜਿਹੜਾ ਸਾਡਾ ਵਿਵਹਾਰ ਕੀਤਾ ਵਾ ਉਹ ਹੈ। ਦਿਨ ਰਾਤ ਅਸੀਂ ਭੱਜੀ ਫਿਰਦੇ ਹਾਂ, ਨਫ਼ਰਤ ਕਰੀ ਜਾਂਦੇ ਹਾਂ ਕਿ ਦੂਜੇ ਨੂੰ। ਹੁਣ ਜੇ ਤੁਸੀਂ ਮੈਂ ਘਰੇ ਜਾਊਂਗਾ, ਮੈਨੂੰ ਕਹਿਣਗੇ ਤੂੰ ਵੀ ਤਾਂ ਇਹ ਉੱਪਰੋਂ ਤਾਂ ਉਪਦੇਸ਼ ਦਿੰਦਾ, ਬਿਲਕੁਲ ਉਪਦੇਸ਼ ਦਿੰਦਾ, ਪਰ ਮੈਂ ਗੱਲ ਮੰਨਦਾ ਹੌਲੀ 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 ਜਦੋਂ ਰਹਿੰਦੇ ਹਾਂ ਉਹਦਾ ਅਸਰ ਹੁੰਦਾ। ਮੈਂ ਆਪਣੇ ਆਪ ਨੂੰ ਇਹ ਦੇਖਦਾ ਵੀ ਜਿਹੜਾ ਅੱਜ ਤੋਂ 20 ਸਾਲ ਪਹਿਲਾਂ ਸੀ ਉਹ ਹੁਣ ਨਹੀਂ ਹੈ, ਉਹਦੇ ਵਿੱਚ ਕਾਫ਼ੀ ਚੇਂਜਿਸ ਨੇ। ਪਹਿਲਾਂ ਤਾਂ ਅੱਗੇ ਕੋਈ ਗੱਲ ਕੱਢਦਾ ਸੀ ਅਲੱਗ ਧੌਣ ਨੂੰ ਪਾਉਣ ਨੂੰ ਜਾਂਦੇ ਸੀ, ਹੁਣ ਫਿਰ ਵੀ ਮੋਲਡ ਹੋ ਜਾਈਦਾ। ਜੇ ਕਿਤੇ ਆਰਗੂਮੈਂਟ ਕਰਕੇ ਅਲੱਗ ਇੱਕ ਗਾਲਾਂ ਕੱਢਦਾ, 4 ਗਾਲਾਂ ਮੈਂ ਵੀ ਕੱਢ ਦਿੰਦਾ, ਪਰ ਫਿਰ ਥੋੜ੍ਹੇ ਚਿਰ ਬਾਅਦ ਰੀਅਲਾਈਜ਼ ਕਰਦਾ ਵੀ ਕਾਹਦੇ ਲਈ ਕਰਨਾ ਸੀਗਾ। ਇਹ ਚੇਂਜਿਸ ਹੀ ਹੈ, ਚੇਂਜਿਸ ਤਾਂ ਇਹ ਮਾਲਕ ਦੀ ਕਿਰਪਾ ਦੇ ਨਾਲ ਹੈ, ਇਹ ਚੇਂਜਿਸ ਆਉਂਦੀਆਂ ਨੇ। ਸੋ ਪਲਟੂ ਸਾਹਿਬ ਨੇ ਵੀ ਇੱਕ ਗੱਲ ਕਿਹਾ ਸੀਗਾ ਕਿ ਅੰਮਾ ਮੇਰਾ ਦਿਲ ਲਗਾ ਮੁਝਸੇ ਰਹਾ ਨਾ ਜਾਏ। ਅੰਮਾ ਮੀਨਸ ਮਾਂ ਨੂੰ ਕਹਿੰਦੇ ਨੇ, ਅੰਮਾ ਮੇਰਾ ਦਿਲ ਲਗਾ ਮੁਝਸੇ ਰਹਾ ਨਾ ਜਾਏ, ਕਿਉਂਕਿ ਗੁਰੂ ਦੇ ਨਾਲ ਹਰ ਵਕਤ ਭਗਤੀ ਦੇ ਵਿੱਚ ਬਲੀਨ ਰਹਿੰਦੇ ਸੀ। ਦੁਕਾਨ ਤਾਂ ਐਵੇਂ ਨਾ ਆਉਂਦੀ ਹੀ ਸੀਗੀ, ਉੱਥੇ ਬੈਠੇ ਆਪਣੀ ਭਗਤੀ ਕਰਦੇ ਰਹਿੰਦੇ ਸੀ, ਅੱਖਾਂ ਚੜਾ ਕੇ ਅੰਦਰ ਤਾਂ ਧਿਆਨ ਇਕਾਗਰ ਰਹਿੰਦੇ ਸੀਗੇ। ਉਹ ਆਪਣੀ ਮਾਂ ਨੂੰ ਕਹਿੰਦੇ ਨੇ, ਅੰਮਾ ਮੇਰਾ ਦਿਲ ਲਗਾ ਮੁਝਸੇ ਰਹਾ ਨਾ ਜਾਏ, ਮੁਝਸੇ ਰਹਾ ਨਾ ਜਾਏ ਬਿਨਾਂ ਸਾਹਿਬ ਕੋ ਦੇਖੇ। ਕਿ ਮੈਨੂੰ ਤਾਂ ਹਰ ਵਕਤ ਪਰਮਾਤਮਾ ਦੀ ਤੜਫ ਰਹਿੰਦੀ ਹੈ, ਤੜਫ ਰਹਿੰਦੀ ਹੈ ਵੀ ਪਰਮਾਤਮਾ ਕਦੋਂ ਮੈਂ ਉਹਨੂੰ ਦੇਖੀ ਜਾਵਾਂ, ਦੇਖੀ ਜਾਵਾਂ, ਦੇਖੀ ਜਾਵਾਂ। ਜਦੋਂ ਬੰਦੇ ਦੀ ਪਰਮਾਤਮਾ ਨਾਲ ਲਿਵ ਲੱਗ ਜਾਏ ਨਾ, ਜਿਨ੍ਹਾਂ ਨੇ ਕਿਤੇ ਇਸ਼ਕ ਦੁਨਿਆਵੀ ਵੀ ਕੀਤਾ, ਉਹਨੂੰ ਪਤਾ ਜੇ ਸਾਡਾ ਕਿਸੇ ਕੁੜੀ ਨਾਲ, ਕੁੜੀ ਦਾ ਕਿਸੇ ਮੁੰਡੇ ਨਾਲ ਪਿਆਰ ਹੋ ਜਾਂਦਾ, ਸੱਚਾ ਪਿਆਰ ਹੋ ਜਾਂਦਾ, ਤਾਂ ਉਹਨੂੰ ਘਰੇ ਜੀ ਨਹੀਂ ਲੱਗਦਾ ਦਾਲ ਖਾਣ ਨੂੰ। ਜੀ ਕਰਦਾ ਵੀ ਰਾਤ ਨੂੰ ਕੋਠੇ 'ਤੇ ਖੜ੍ਹ ਕੇ ਦੇਖਾਂ ਵੀ ਕਿੱਥੇ ਆਉਂਦਾ ਹੋਵੇ ਬੰਦਾ, ਉਹ ਕਦੋਂ ਆਊਗਾ। ਇਹ ਪਿਆਰ ਦੀਆਂ ਬਾਹਰਲੀਆਂ ਨਿਸ਼ਾਨੀਆਂ ਨੇ, ਅਤੇ ਜਦੋਂ ਅੰਦਰ ਦਾ ਪਿਆਰ ਲੱਗ ਜੇ ਤਾਂ ਉਹਦੀਆਂ ਤਾਂ ਗੱਲਾਂ ਬਾਤਾਂ ਹੀ ਡਿਫਰੈਂਟ ਨੇ। ਹਾਂਜੀ, ਦੇਖੋ ਨਾ, ਗੁਰੂ ਅਰਜਨ ਸਾਹਿਬ ਜਿਹੜੀ 5ਵੀਂ ਪਾਤਸ਼ਾਹੀ ਹੈ, ਉਹਨਾਂ ਨੇ ਕਿੰਨੀ ਖੂਬਸੂਰਤ ਗੱਲ ਕਹੀ ਸੀਗੀ। ਕਹਿੰਦੇ ਦੇਖੋ ਨਾ, ਇਨਸਾਨ ਜਿਹੜਾ ਆਦਮੀ ਹੈ, ਮਨੁੱਖ ਹੈ, ਇਨਸਾਨ ਹੈ, ਉਹ ਕਿੰਨਾ ਵੀ ਬਿਊਟੀਫੁਲ ਕਿਉਂ ਨਾ ਹੋਵੇ, ਖੂਬਸੂਰਤ ਕਿਉਂ ਨਾ ਹੋਵੇ, ਉਹਦੀ ਜਾਤ ਵੀ ਕਿੰਨੀ ਉੱਚੀ ਨਾ ਹੋਵੇ। ਜਿਵੇਂ ਉੱਚੀਆਂ ਜਾਤਾਂ ਕਹਿੰਦੇ, ਨੀਵੀਆਂ ਜਾਤਾਂ ਕਹਿੰਦੇ, ਸਾਡੀਆਂ ਬਣਾਈਆਂ ਵੀ ਹੈ, ਜਿਹੜੇ ਉੱਚੀ ਜਾਤ ਵਾਲਾ ਹੋਵੇ, ਚਲਾਕ ਵੀ ਹੋਵੇ, ਪੜ੍ਹਿਆ ਲਿਖਿਆ ਵੀ ਹੋਵੇ, ਵਿਦਵਾਨ ਵੀ ਹੋਵੇ, ਅਮੀਰ ਵੀ ਹੋਵੇ, ਪਰ ਜੇ ਉਹਦੇ ਅੰਦਰ ਪ੍ਰੇਮ ਨਹੀਂ ਨਾ, ਪਿਆਰ ਨਹੀਂ, ਤਾਂ ਗੁਰੂ ਅਰਜਨ ਦੇਵ ਜੀ ਕਹਿੰਦੇ ਅਤੇ ਉਹ ਤਾਂ ਮਰਿਆ ਵੈ, ਮੁਰਦਾ, ਡੈੱਡ ਬੋਡੀ ਹੈ। ਉਹਨਾਂ ਦੀ ਆਪਣੀ ਬਾਣੀ ਦੇ ਵਿੱਚ ਆਉਂਦਾ, ਅਤੀ ਸੁੰਦਰ, ਬਹੁਤ ਸੁੰਦਰ ਹੋਵੇ, ਅਤੀ ਸੁੰਦਰ, ਕੁਲੀਨ, ਚਤੁਰਮੁਖ, ਚਤੁਰਮੁਖ, ਗਿਆਨੀ, ਧਨਵੰਤ। ਗਿਆਨੀ ਕਹਿੰਦੇ ਨੇ ਗਿਆਨਵਾਨ ਨੂੰ, ਧਨਵੰਤ ਕਹਿੰਦੇ ਨੇ ਪੈਸੇ ਵਾਲੇ ਨੂੰ। ਅਤੀ ਸੁੰਦਰ, ਕੁਲੀਨ, ਚਤੁਰਮੁਖ, ਗਿਆਨੀ, ਧਨਵੰਤ, ਮ੍ਰਿਤਕ ਕਹੀਏ ਨਾਨਕਾ, ਜੇ ਪ੍ਰੇਮ ਜੇ ਪ੍ਰੀਤ ਨਹੀਂ ਭਗਵੰਤ। ਕਹਿੰਦੇ ਗੁਰੂ ਅਰਜਨ ਸਾਹਿਬ ਕਹਿੰਦੇ ਉਹਦਾ ਮਰਿਆ ਵੈ, ਮੁਰਦਾ, ਜਿਹਦੇ ਵਿੱਚ ਪਿਆਰ ਹੀ ਨਹੀਂ ਹੈ। ਸੋ ਪਿਆਰ ਜਿਹੜਾ ਹੈਗਾ ਉਹ ਬੜਾ ਜ਼ਰੂਰੀ ਹੈ। ਜਦੋਂ ਵੀ ਕਿਸੇ ਨੂੰ ਬੱਸ 'ਚ ਕਰੋ ਨਾ, ਉਹ ਪਿਆਰ ਨਾਲ ਹੀ ਕੀਤਾ ਜਾ ਸਕਦਾ। ਨਫ਼ਰਤ ਨਾਲ ਅਸੀਂ ਨਫ਼ਰਤ ਨੂੰ ਵਧਾਉਂਦੇ ਹਾਂ। ਕਿਸੇ ਕੋਈ ਵੀ ਗੱਲ ਹੈ, ਕਿਸੇ ਲੜਾਈ ਝਗੜਾ ਵੀ ਹੁੰਦਾ, ਜੇ ਜਾ ਕੇ ਸੌਰੀ ਫੀਲ ਕਰ ਲਾਂਗੇ, ਥੋੜ੍ਹਾ ਜਿਹਾ ਨੀਵਾਂ ਹੋ ਜਾਵਾਂਗੇ, ਮਸਲਾ ਹੱਲ ਹੋ ਜੂਗਾ। ਜੇ ਧੌਣ 'ਚ ਕਿੱਲ ਫਸਿਆ ਹੀ ਰਹੂਗਾ ਤਾਂ ਫਿਰ ਉਹ ਗੱਲ ਨਹੀਂ ਬਣਦੀ, ਫਿਰ ਅੱਗੇ ਤੋਂ ਅੱਗੇ ਗੱਲਾਂ ਵੱਧਦੀਆਂ ਨੇ, ਨੈਗੇਟਿਵ ਵੱਧਦੀਆਂ ਨੇ, ਪੰਗੇ ਪਏ ਹੀ ਰਹਿੰਦੇ ਨੇ। ਸੋ ਪੰਗੇ ਘਟਾਉਣੇ ਹੋਣ ਤਾਂ ਉਹਦੇ ਨਾਲ ਪਿਆਰ ਕਰਨਾ ਸ਼ੁਰੂ ਕਰ ਦਿਓ, ਉਹਨੂੰ ਇਗਨੋਰ ਕਰੋ, ਉਹਦੇ ਔਗਣਾਂ ਨੂੰ ਇਗਨੋਰ ਕਰੋ। ਸੋ ਇਸ ਕਰਕੇ ਜਿਹੜੇ ਜਿਹੜਾ ਬੰਦਾ ਪ੍ਰੇਮੀ ਹੁੰਦਾ ਨਾ ਕਿਸੇ ਨਾਲ ਵੀ ਹੁੰਦਾ, ਜਾਂ ਈਵਨ ਕੁੜੀ ਮੁੰਡੇ ਦਾ ਵੀ ਕਦੋਂ ਪਿਆਰ ਕਾਲਜ ਯੂਨੀਵਰਸਿਟੀ 'ਚ ਹੋ ਜਾਂਦਾ ਸੀ, ਉਹ ਜਦੋਂ ਬੰਦਾ ਐਵੇਂ ਝਾਕੀ ਜਾਂਦਾ ਬੈਠਾ, ਮੁਤਰ ਮੁਤਰ ਰੋਟੀ ਪਾਈ ਹੈ, ਥਾਲੀ ਪਈ ਹੈ, ਬੁਰਕੀ ਫੜੀ ਹੈ, ਧਿਆਨ ਉਹਦਾ ਆਪਣੇ ਬੁਆਏਫ੍ਰੈਂਡ ਕਰਨੀ ਹੈ ਜਾਂ ਬੁਆਏਫ੍ਰੈਂਡ ਦਾ ਕੁੜੀ ਕਰਨੀ ਹੈ, ਘਰਦੇ ਕਹਿੰਦੇ ਨਹੀਂ, ਸਦਾਈ ਜੀ ਹੋ ਗਈ ਪਾਗਲ ਨਾਲ, ਰੋਟੀ ਦਾ ਖਾ ਲਾ, ਝਾਕੀ ਜੀ ਨੇ ਮੁਤਰ ਮੁਤਰ ਦੇ ਸਾਡੇ ਕਿੰਨੀ ਨੂੰ, ਉਹ ਪਿਆਰ ਹੋਇਆ ਹੁੰਦਾ। ਇਸੇ ਤਰ੍ਹਾਂ ਜਿਹਦਾ ਪਰਮਾਤਮਾ ਦੇ ਨਾਲ ਪਿਆਰ ਹੋ ਜਾਏ ਅੰਦਰੋਂ, ਉਹਦਾ ਜੀ ਕਰਦਾ ਮੈਂ ਹੋਰ ਬਹਿ ਜਾਂ, ਚੌਂਕੜੀ ਮਾਰ ਕੇ ਹੋਰ ਬਹਿ ਜਾਂ। ਕਿਉਂਕਿ ਬਾਹਰ ਤਾਂ ਜਿਹੜੇ ਡਰਾਮੇ ਦੇਖਦੇ ਹਾਂ, ਪਾਕਿਸਤਾਨ ਦੀਆਂ ਖਬਰਾਂ ਸੁਣਦੇ ਹਾਂ, ਹਿੰਦੁਸਤਾਨ ਦੀਆਂ ਸੁਣਦੇ ਹਾਂ, ਫਾਰਮ ਦੀ ਸੁਣਦੇ ਹਾਂ, ਨਾਨਕ ਦੁਖੀ ਆ ਸਭ ਸੰਸਾਰ, ਸਾਰੀ ਦੁਨੀਆ ਦੁੱਖਾਂ ਦੇ ਨਾਲ ਭਰੀ ਪਈ ਹੈ। ਫਰੀਦ ਸਾਹਿਬ ਨੇ ਵੀ ਕਿਹਾ ਸੀ ਨਾ, ਮੈਂ ਜਾਣਿਆ ਦੁੱਖ ਮੁਝ ਕੋ, ਦੁੱਖ ਸਵਾਇਆ ਜਗ, ਉੱਤੇ ਚੜ੍ਹ ਕੇ ਦੇਖਿਆ ਘਰ ਘਰ ਇਹੋ ਅੱਗ। कि सारी दुनिया दुखां नाल भरी हुई है। फिर गुरु नानक साहब नूं पुछिया सी वी सारी दुनिया कोई अजिहा बचे ही नहीं, जिवें कहा सी ना नाम जो गुरु नानक साहब नूं जो पुछा सी, उह कहिंदे उन्होंने कहा सी वी उही बचिया वै जिन्हें परमात्मा का ओट आसरा ले लिया, जिन्हें परमात्मा का पला फड़िया होया। जिस तरह देखो ना अपनी जी चक्की होंगी है, चक्की दे विच पुराने जमाने च आपां जिहड़ियां साडियां मावां हुंदियां सी भैणां हुंदियां सी उह मुट्ठी भर के कणक दी जौं दी छोलियां दी उहदे विचाले पांदे सीगे ते चक्की घुमाई जांदे सी ते जिहड़ी दाणे पुड़ां दे विचाले आंदे सी उह आटा हो जांदा सी ते जिहड़ा उह लोहे दी किल्ली दे नाल लगे उह बच जांदे सी। इसी दिन जिहड़ा बंदा परमात्मा दे नाल लग्गिया वा उहनूं दुख सुख नहीं आउंदे, दुख सुख आउंदे ने उहदे कोल इन्नी ताकत आ जांदी दुख सुख नूं महसूस ही नहीं हुंदे, उह ते रहमत ही रहमतां हुंदियां ने। सो जिहड़े दुनियादारी च भज्जे फिरदे ने रगड़े जांदे ने उस तरह जिवें आटा पीसिया जांदा। सो इसे तरह ही तुसीं देख लो जदों आपां किते मेले दे विच जांदे आ ते उत्थे आपां कहिंदे आ झूटे लै ले, उत्थे नैगरा फॉल चलो, नैगरा फॉल च आपां अपने फादर नाल चले गए ते उत्थे आपां रोटी भी लै जांदे आ, चावल भी लै जांदे, उत्थे बह के खावांगे, यही करदे ना अपने पंजाबी है जी, अपनी तैयारी करके जाने छोले चावल लै गए, होर पूरियां पारियां बना के लै गए, उत्थे खावांगे, जो उत्थे घाह ते बह के खाने किन्ना आनंद आउंदा, बच्चे साडे माँ बाप साडे नाल ने ते उत्थे रश हुंदा, पानी देख के किन्ना खुश हुंदे, चल के कदे गेमां खेडदे उत्थे जिहड़े बाजार दे विच है। पर जे उस रश दे विच गलती नाल असीं अपने माँ बाप तों दूर हो जाइए तां असीं चीका मारदे आं, दुकानां तां फिर भी उत्थे हुंदियां, पानी तां उसे तरह ही चलदा हुंदा, फिर असीं कहिंदे वो प्रैक्टिकल है कि नहीं, भजे फिरदे आ देखदे आ भी मेरे माँ बाप किधर रह गए जो छोटे होंगे। सो आनंद सानू उन्ना चिर ही आया जिन्ना चिर असी अपने परिवार दे विच अपने माँ बाप दे नाल हाँ, उदों सुख है। इसे तरह ही जिन्ना चिर असी परमात्मा दे नाल हाँ तो दुनिया के नज़ारे भी असी इंजॉय करते हैं, पर जे परमात्मा नाल उंगल छुट जाए उहदे नाल साडी पिट हो जाए फिर सानू पता हुंदा भी दुख की चीज़ ने, जो फिर चीकां पैंदियां ने ना फिर सानू पता लगता। सो प्यार दे विच जिहड़ी हुंदी है उह की कहने भी वह पागल जहा हो जाता, जिन्होंने कहें भी सदाई जहा हो जाता, जिन्हें जिन्होंने इश्क हो जाए वह सदाई जहा ही हो जाता, और की गल है। सो इस करके दूसरी गल यह है कि प्यार दे विच कोई गर्ज नहीं होंदी, ना लैन देन होंदा, बस प्रेम दे विच यही है भी प्रेम जिहड़ा हैगा उहदे ख्याल दे विच प्रेम प्रेम ही होंदा, बस इहदे विच दसना बड़ा मुश्किल है। कबीर साहब ने कहा सी ना प्रेम प्रेम सब को कहे प्रेम ना चीना कोए, प्रेम प्रेम सब को कहे प्रेम ना चीना कोए, आठ पहर भी ना रहे प्रेम कहाए तो। जिहड़ा हर वक्त अखां गिदियां रहण नूं याद कर करके परमात्मा नूं सतगुरु नूं अपने नूं उही प्रेम है, जिहड़ा छिनमे रोवे छिनमे हसे जे तो प्रेम ना होए, जिहड़ा कदे हस पिया कदे रो पिया घाटा पै गया रो पिया, चार रियल स्टेट दियां डील्स बन गईआं छालां मारदे फिरदे ने भी रेंज रोवर लै दिओ मर्सडी लै दिओ फलाना लै दिओ तिमका किन्ने खुश हुंदे ने, ते जे ना चली फिर किश्तां नहीं दित्तियां जांदियां फिर रोणे आ, इह प्रेम दियां निशानियां नहीं। प्रेम दे विच चाहे नुकसान हो जाए चाहे नफा हो जाए उह तां अपने मालक दे नाल लग्गिया रहिंदा है ते कदे उहनूं नफा नुकसान हो ही नहीं सकदा। और देख लो प्रेम दे विच प्रेम दी निशानी की है कि जिस तरह जिहड़ा चाकू है जां तलवार है किसी चीज़ के उत्ते मारो दो टुटे करके रख दिंदी है, आपां देखिया रोज़ाना वह बकरे बढ़ते हैं मुर्गे बढ़ते हैं जो जोर दी मारते हैं टक जा मारते हैं उहदा हिस्सा अद्धा करके रख दिंदे ने तोड़ दिंदे ने नफरत नाल टुटदे हैं, पर जिहड़ा प्रेम हुंदा उह सीमेंट दी तरह दो चीज़ां नूं जोड़ दिंदे ने। कदे देखिया होगा आपां कागज़ नूं जो जोड़ दिंदे छोटे छोटे हुंदे ते उह ग्लू ला के विच ग्लू ला आंदे फिर कागज़ नूं मुड़ चुमड़ जांदा सीगा, उह ग्लू दा काम करदा। जिस तरह दो इट्टां नूं जोड़ना होवे दीवार नूं सीमेंट लाउणे ते इट्टां पक जांदियां ने, इह जिहड़ा प्रेम है इह सीमेंट दा काम करदा इह ग्लू दा काम करदा, इह प्रेम दी निशानी है। जो प्रेम हुंदा ना इहदे विच अमीर गरीब दा फर्क खत्म हो जांदा, उह च इह नहीं हुंदा वी मेरा दोस्त आ अमीर है कि वह गरीब है, जिसे एक दूजे को प्यार करते हैं ना वो फिर प्यार ही प्यार होंगे, अमीरी गरीबी का कोई सवाल नहीं होंगे है जी। वह जो प्रेम किसी सच्चा प्रेम कर लग जाते वह पत्थर हो चाहे मोती होको जहा ही समझद, पत्थर के मोतियां इको ही समझद, चाहे कोई भुखारी है चाहे कोई राजा है वो कोई फर्क नहीं प्रेम के, ये अमीर गरीब सारे बराबर हो जाते हैं। पर प्रेम के जिड़िया गलों ने ना चार गलों का होना बहुत जरूरी है, ये भी दुनियावी तरीके वी आर ट्राइंग टू अंडरस्टैंड समझना फिर भी मैं कहना मुश्किल है, पर फिर भी कोशिश करते हैं जिम्मे कहते टक्कर मारते हैं आप टक्कर ही मारते हैं भी प्रेम के चार गलों का होना बहुत जरूरी है। वो चार गल्ला केड़ियां ने उसनू समझने तो पहला आप एक लैट्स हीयर द सोंग, मैं एक्चुअली पहला भी सोंग गलत ला बैठा बिन बोलियां सब कुछ जानता उलास सीगा, हुण सुनो तू प्यार का सागर है।
तू प्यार का सागर है, तू प्यार का सागर है, तेरी एक बूंद के प्यासे हम, तेरी एक बूंद के प्यासे हम, लौटा जो दिया तूने, लौटा जो दिया तूने, चले पागल पंछी उड़ने को बेकरार, उड़ने को बेकरार, पंख है कोमल आंख है धुंधली, जाना है सागर पार, जाना है सागर पार, अब तू ही से समझा, अब तू ही से समझा, राह भूले थे कहाँ से हम, राह भूले थे कहाँ से हम, है मौत खड़ी, कोई क्या जाने कहाँ है सीमा, उलझन आन पड़ी, उलझन आन पड़ी, कानों में जरा कह दे, कानों में जरा कह दे, कि आए कौन दिशा से हम, कि आए कौन दिशा से हम।
कमबैक, जिस तरह कि मैं गाने तो पहला कहा सीगा भी आपां चार गल्लां कोशिश कर रहे हैं अंडरस्टैंड करन दी, कि सच्चे प्रेम विच चार गल्लां दा होना जरूरी है, शॉर्ट कर ली क्योंकि टाइम थोड़ा ही है अपने कोल। पहली गल तो यह है कि भी परमात्मा तो बिना, परमात्मा जां प्रीतम तो जां सतगुरु तो जां जिन्हों भी प्यार करते हैं, जिहड़ा प्रीतम है तुहाडा, सिर्फ तुहाडा जिहड़ा कॉन्सेंट्रेशन हुंदी है हर वक्त उहदे बारे सोचदे, उहदे बारे ख्याल हुंदा, होर उस तो बिना होर किसी का ख्याल नहीं हुंदा। जे क्लास च बैठे हैं, जे टीचर नाल तुहाडा प्यार है टीचर कन्नी देख दो, जे क्लास च किसी कुड़ी नाल प्यार है तो उहदे कन्नी देखिया नहीं, सोनू नहीं पता लगता टीचर ब्लैकबोर्ड ते की लिखदा। जे परमात्मा नाल प्यार है ते अपने सतगुरु नाल हर वक्त देखदे हो, उहदी तसब्बर, उहदी निगाह, उहदा जिहड़ा सरूप है तुहाडे हर वक्त तुहाडे नाल हुंदा है, जिद्दियां मर्जी गल्लां करो मुड़ घुड़ के ख्याल तुहाडा उधर ही आंदा है। ते दूसरी गल हुंदी है भी इट्स नॉट बिजनेस, ये बिजनेस नहीं भी उन्हें की दिता मैं की दिता, उन्हें मैं किन्ने घंटे भगती की ते मैनू रब की देगा, वह च लैन देन का कोई साने, तुसी अपना फर्ज पूरा करी चलो, देन लेने आप ही दे देना। तीसरी गल है उहदे विच प्रेम दे विच डर सारा उठ जाता है, डर डूर नहीं रहिंदा कि मैनू किसी का डर है, मैनू कौन की होगा, जिहदे नाल तुसी लागे आ उहदे लई तुसी अपनी जान देने तक तैयार हुंदे हो। ते चौथी हुंदी है कि किसी नाल भी उहदे नाल फिर नफरत नहीं करदे, उहदे घरदिआं नाल जां किसी नाल भी, जिहड़ा भी बंदा जिहड़ा भी उहनूं प्यार करदा जो मर्जी कही चले तुहाडा उहदे नाल प्यार है, लोक उहदे बारे की कहिंदे ने, यू डोंट केयर। सो इह सॉरी ਪਿਆਰ ਦੀਆਂ ਕੁਛ ਨਿਸ਼ਾਨੀਆਂ ਸੀਗੀਆਂ। ਅਸਲੀ ਫਿਰ ਗੱਲ ਉੱਥੇ ਹੀ ਹੈ ਮੁੜਕੁੜ, ਸੌ ਗਜ਼ ਰੱਸਾ ਸਿਰੇ 'ਤੇ ਗੰਢ, ਕਿ ਵੀ ਇਟਸ ਵੈਰੀ ਡਿਫੀਕਲਟ ਟੂ ਐਕਸਪਲੇਨ ਵੀ ਪਿਆਰ ਕਿਹਨੂੰ ਕਹਿੰਦੇ ਨੇ। ਪਿਆਰ ਜਿਹਨੂੰ ਹੋ ਜਾਂਦਾ ਨਾ ਉਹਦੀ ਪਤਾ ਲੱਗਦਾ ਵੀ ਪਿਆਰ, ਜਦੋਂ ਹੁਣ ਯੰਗ ਬੱਚੇ ਹੁੰਦੇ ਨੇ ਪਹਿਲਾਂ ਕਿਸੇ ਨਾਲ ਨਹੀਂ ਹੁੰਦੇ, ਜਦੋਂ ਕਿਸੇ ਨਾਲ ਪਿਆਰ ਹੁੰਦਾ ਕਾਰ 'ਚ ਵੜ ਵੜ ਕੇ ਡੇਢ ਡੇਢ ਦੋ ਦੋ ਘੰਟੇ ਟੈਲੀਫੋਨ ਹੀ ਕਰੀ ਜਾਂਦੇ, ਉਹਨਾਂ ਪੁੱਛੇ ਪਹਿਲਾਂ ਤਾਂ ਫੋਨ ਨੇੜੇ ਨਹੀਂ ਲੱਗਦਾ ਸੀ। ਉਹ ਪਿਆਰ ਚੀਜ਼ਾਂ ਇਹਨੇ ਮਤਲਬ ਪਿਆਰ ਨੂੰ ਦੱਸਣਾ ਬੜਾ ਮੁਸ਼ਕਲ ਹੈ। ਅਤੇ ਦਾਦੂ ਸਾਹਿਬ ਨੇ ਕਿਹਾ ਸੀਗਾ ਕਿ ਜਹਾਂ ਰਾਮ ਤਹਾਂ ਮੈਂ ਨਹੀਂ, ਰਾਮ ਦਾ ਮਤਲਬ ਹੈ ਪਰਮਾਤਮਾ, ਮੈਂ ਜਿਹੜੀ ਹੈ ਸਾਡੀ ਆ ਮੈਂ ਕਰਦੇ ਹਾਂ, ਮੈਂ ਜਹਾਂ ਰਾਮ ਤਹਾਂ ਮੈਂ ਨਹੀਂ, ਮੈਂ ਤਹਾਂ ਨਹੀਂ ਰਾਮ, ਜਦੋਂ ਮੈਂ ਆ ਗਿਆ ਉੱਥੇ ਰਾਮ ਨਹੀਂ ਰਹਿੰਦਾ। ਦਾਦੂ ਮਹਿਲ ਬਰੀਕ ਹੈ ਦੋ ਕਾ ਨਹੀਂ ਠਾਮ, ਕਿ ਇੰਨਾ ਬਰੀਕ ਹੈ ਅੰਦਰ, ਦੋ ਚੀਜ਼ਾਂ ਨਹੀਂ ਜਾਂਦੀਆਂ, ਜਾਂ ਪਰਮਾਤਮਾ ਰਹੂਗਾ ਜਾਂ ਸਾਡੀ ਜਿਹੜੀ ਈਗੋ ਰਹੂਗੀ, ਮੈਂ ਜਿਹਨੂੰ ਈਗੋ ਨੂੰ ਕਹਿੰਦੇ ਹਾਂ। ਪਲਟੂ ਸਾਹਿਬ ਨੇ ਵੀ ਕਿਹਾ ਸੀਗਾ ਕਿ ਹਰੀ ਕੋ ਭਜੇ ਸੋ ਬੜਾ ਹੈ ਜਾਤ ਨਾ ਪੁੱਛੇ ਕੋਏ, ਹਰੀ ਮੀਨਸ ਪਰਮਾਤਮਾ, ਹਰ ਕੋ ਭਜੇ ਸੋ ਬੜਾ ਹੈ ਜਾਤ ਨਾ ਪੁੱਛੇ ਕੋਏ, ਜਾਤ ਨਾ ਪੁੱਛੇ ਕੋਏ, ਹਰੀ ਕੋ ਭਗਤ ਪਿਆਰੀ, ਪਰਮਾਤਮਾ ਨੂੰ ਤਾਂ ਪਿਆਰ ਪਿਆਰਾ ਹੈ, ਭਗਤੀ ਪਿਆਰੀ ਹੈ, ਹੋਰ ਕੋਈ ਗੱਲਾਂ ਨਹੀਂ। ਇਹ ਨਹੀਂ ਕਿ ਵਧੀਆ ਆਰਗੂਮੈਂਟ ਚਾਰ ਬੰਦਿਆਂ 'ਚ ਬਹਿ ਕੇ ਕਰਦੇ ਹਾਂ, ਵੇਦਾਂ ਦੀਆਂ ਵਧੀਆ ਟਿੱਪਣੀਆਂ ਕਰਦੇ ਹਾਂ, ਉਹ ਗੱਲ ਕੋਈ ਫਰਕ ਨਹੀਂ ਪੈਂਦਾ, ਉਹਨੂੰ ਤਾਂ ਪਿਆਰ ਆ, ਉਹਨੂੰ ਸਾਡੀ ਨੀਤ ਦਾ ਪਤਾ। ਗੁਰੂ ਅਰਜਨ ਸਾਹਿਬ ਨੂੰ ਜਦੋਂ ਗੁਰੂ ਅਰਜਨ ਸਾਹਿਬ ਦੀ ਚਿੱਠੀਆਂ ਨਹੀਂ ਪੜ੍ਹਦੇ ਤਾਂ ਇੱਕ ਘੜੀ ਨਾ ਮਿਲਤੇ ਤੋ ਕਲ ਯੁਗ ਹੋਤਾ, ਹੁਣ ਕਦ ਮਿਲੀ ਹੈ ਪ੍ਰਿਯ ਤੁਦ ਭਗਵੰਤਾ, ਜਦੋਂ ਚਿੱਠੀਆਂ ਲਿਖੀਆਂ ਸੀਗੀਆਂ ਆਪਣੇ ਗੁਰੂ ਨੂੰ। ਪਲਟੂ ਸਾਹਿਬ ਨੇ ਵੀ ਇਹੀ ਕਿਹਾ ਪਿਆਰ ਦੇ ਬਾਰੇ, ਜਿਨਕਾ ਹੀਆ ਕਠੋਰ ਹੈ, ਜਿਨ੍ਹਾਂ ਦਾ ਦਿਲ ਕਠੋਰ ਹੈ, ਨਫ਼ਰਤ ਹੈ, ਕੋਈ ਪਿਆਰ ਪਿਉਰ ਨਾ ਉਹਦੀ ਗੱਲ ਨਹੀਂ, ਜਿਨਕਾ ਹੀਆ ਕਠੋਰ ਹੈ ਪਲਟੂ ਧਸੇ ਨਾ ਤੀਰ, ਉਹਨਾਂ ਦੇ ਤੀਰ ਕਿਵੇਂ ਵੱਜੂਗਾ ਪਿਆਰ ਦਾ। ਜਿਨਕਾ ਹੀਆ ਕਠੋਰ ਹੈ ਪਲਟੂ ਧਸੇ ਨਾ ਤੀਰ, ਪ੍ਰੇਮ ਬਾਣ ਜਿਸਕੇ ਲਗਾ ਸੋ ਜਾਣੇਗਾ ਪੀਰ। ਜਿਹਦੇ ਅੰਦਰ ਉਹ ਪਿਆਰ ਦਾ ਤੀਰ ਲੱਗ ਜਾਂਦਾ ਨਾ, ਹਰ ਵਕਤ ਤੜਫ ਰਹਿੰਦੀ ਹੈ, ਸਵੇਰੇ ਸ਼ਾਮ ਉੱਠਦੇ ਬੈਠਦੇ ਉਹੀ ਮੂਰਤ ਸਾਹਮਣੇ ਨਜ਼ਰ ਆਉਂਦੀ ਹੈ, ਉਹੀ ਪਰਮਾਤਮਾ ਨੂੰ ਪਾ ਸਕਦਾ। ਕਬੀਰ ਸਾਹਿਬ ਨੇ ਤਾਂ ਹੀ ਉਹ ਕਿਹਾ ਸੀ ਨਾ, ਪ੍ਰੇਮ ਛੁਪਾਏ ਨਾ ਛੁਪੇ। ਜਦੋਂ ਕਿਸੇ ਨੂੰ ਇਸ਼ਕ ਹੋ ਜਾਂਦਾ ਨਾ, ਪਿਆਰ ਹੋ ਜਾਂਦਾ, ਜਿੰਨਾ ਮਰਜ਼ੀ ਛੁਪਾ ਲਏ, ਬੰਦੇ ਨੂੰ ਫੱਟ ਪਤਾ ਲੱਗਦੀ, ਅੱਖਾਂ ਦੱਸ ਦਿੰਦੇ ਵੀ ਇਹਨੂੰ ਕਿਸੇ ਨਾਲ ਇਸ਼ਕ ਹੋ ਗਿਆ। ਪ੍ਰੇਮ ਛੁਪਾਏ ਨਾ ਛੁਪੇ ਜਾ ਘੱਟ ਪ੍ਰਗਟ ਹੋਏ, ਜਦੋਂ ਉਹ ਪਰਮਾਤਮਾ ਪ੍ਰਗਟ ਹੋ ਗਿਆ, ਜਿੰਨਾ ਮਰਜ਼ੀ ਛੁਪਾ ਲਏ ਪਤਾ ਲੱਗ ਜਾਂਦਾ ਬੰਦੇ ਕੋਲ ਕੁਛ ਹੈਗਾ, ਮਾਲੋ ਮਾਲ ਹੈ। ਹਾਂਜੀ, ਪ੍ਰੇਮ ਛੁਪਾਏ ਨਾ ਛੁਪੇ ਜਾ ਘੱਟ ਪ੍ਰਗਟ ਹੋਏ, ਜਾ ਪੇ ਮੁੱਖ ਬੋਲੇ ਨਹੀਂ ਆਂਖ ਦੇਤ ਹੈ ਰੋਜ਼। ਉਹ ਮੂੰਹੋਂ ਬੋਲਦਾ ਨਹੀਂ ਕੁਛ, ਜਦੋਂ ਵੀ ਗੱਲ ਕਰੋ ਅੱਖਾਂ ਦੇ ਵਿੱਚੋਂ ਪਾਣੀ ਨਿਕਲੀ ਜਾਂਦਾ, ਸੋਚ ਕੇ ਗੁਰੂ ਦੀਆਂ ਗੱਲਾਂ, ਉਹਦੀਆਂ ਅਪਰੰਪਾਰ ਕਿਰਪਾ ਦ੍ਰਿਸ਼ਟੀ ਮਿਹਰ, ਜੋ ਕੁਛ ਗੁਰੂ ਕਰ ਰਿਹਾ ਤੁਹਾਡੇ ਲਈ। ਮੈਂ ਤਾਂ ਖੁਦ ਹੈਰਾਨ ਹਾਂ ਵੀ ਦੇਖੋ ਨਾ, ਅਸੀਂ ਮੈਂ ਤੁਹਾਨੂੰ ਆਪਣੀ ਲਾਈਫ ਦੀ ਗੱਲ ਦੱਸ ਦੇਣਾ ਕਿ ਪਹਿਲਾਂ ਸਾਡੇ ਕੋਲ ਫੈਕਟਰੀ ਹੁੰਦੀ ਸੀ ਇੱਥੇ ਰਦਰਫੋਰਡ ਐਂਡ ਸਟੀਲ ਦੇ ਕੋਲ, ਬ੍ਰੈਂਪਟਨ ਵਿੱਚ ਸੋਫਿਆਂ ਦੀ ਫੈਕਟਰੀ ਹੁੰਦੀ ਸੀਗੀ। ਅਸੀਂ ਆਪਣੀ ਬਹੁਤ ਕੋਸ਼ਿਸ਼ ਕੀਤੀ ਵੀ ਉਹਨੇ ਵੇਚ ਦਈਏ, ਕਦੇ ਨਹੀਂ ਵਿਕੀ। ਜਦੋਂ ਮਾਲਕ ਦੀ ਰਹਿਮਤ ਹੋਈ, ਖਾਲੀ ਹੱਥ ਐਂ ਝਾੜ ਕੇ ਆਏ, ਸਾਰਾ ਕੁਛ ਹੀ ਵਿਕ ਗਿਆ। ਟਰਾਂਟੋ ਸਟੋਰ ਅਖੀਰਲਾ ਅਸੀਂ ਬੰਦ ਕੀਤਾ, ਇੱਕ ਗ੍ਰੈਂਡਫਾਦਰ ਕਲੋਕ ਅਸੀਂ ਸੋਚਿਆ ਘਰੇ ਲੈ ਕੇ ਆਵਾਂਗੇ। ਜਦੋਂ ਅਸੀਂ ਕਾਰ 'ਚ ਰੱਖਣ ਲੱਗੇ, ਬੈਰੀ ਤੋਂ ਕੋਈ ਕਸਟਮਰ ਆ ਜੀ, ਮੈਂ ਤੁਹਾਨੂੰ ਫੋਨ ਕੀਤਾ ਲੈਣ ਆਇਆ, ਉਹ ਵੀ ਖਾਲੀ ਹੱਥ। ਆਹ ਹੁਣ ਐਨਕਾਂ ਦੀ ਦੁਕਾਨ ਬੰਦ ਕੀਤੀ ਹੈ, ਬਿਲਕੁਲ ਖਾਲੀ ਹੱਥ, ਜਿਹੜੇ ਕੱਪੜੇ ਪਾ ਗਏ ਉਸ ਤਰ੍ਹਾਂ, ਕੋਈ ਟਾਈਮ ਪੀਸ ਨਹੀਂ ਚੱਕਿਆ, ਕੋਈ ਕਲੋਕ ਨਹੀਂ ਚੱਕਿਆ, ਕੋਈ ਕੰਪਿਊਟਰ ਨਹੀਂ ਚੱਕਿਆ, ਕੋਈ ਐਨਕ ਨਹੀਂ ਚੱਕੀ, ਜਿਹੜੀਆਂ ਬੱਚਿਆਂ ਸੀ ਉੱਥੇ ਦੇਤੀਆਂ, ਫਿਰ ਗਿਫਟਾਂ 'ਚ ਦੇਤੀਆਂ, ਸਾਡਾ ਸਟਾਫ ਬਹੁਤ ਹੈ, ਅਤੇ ਖਾਲੀ ਹੱਥ ਆਏ। ਇਹ ਸਭ ਮੈਂ ਜੇ ਕਹਾਂ ਵੀ ਮੇਰੀ ਹੁਸ਼ਿਆਰੀ ਨਾਲ, ਮੇਰੀ ਐਡਵਰਟਾਈਜਮੈਂਟ ਨਾਲ ਮੈਂ ਸਸਤੇ ਕਰਕੇ ਵੇਚਦੇ, ਨਹੀਂ, ਇਹ ਮਾਲਕ ਦੀ ਰਹਿਮਤ ਹੈ। ਜਦੋਂ ਤੁਸੀਂ ਉਹਦੇ ਨਾਲ ਲੱਗਦੇ ਹੋ, ਉਹ ਫਿਰ ਰਹਿਮਤ ਤੁਹਾਨੂੰ ਦਿਖਾਉਂਦਾ, ਤੁਹਾਨੂੰ ਨਜ਼ਾਰੇ ਅਜੇ ਦਿਖਾ ਆਉਂਦਾ, ਤੁਸੀਂ ਸੋਚ ਕੇ ਹੈਰਾਨ ਹੁੰਦੇ ਵੀ ਇਹ ਕੀ ਹੈ, ਬੱਲੇ। ਤਾਂ ਹੀ ਕਹਿੰਦੇ ਵਾਹਿਗੁਰੂ ਨਾਲ ਫਿਰ ਪਰਮਾਤਮਾ ਨੂੰ ਯਾਦ ਕਰਦੇ ਹੋ, ਤੇਰੀ ਤਾਂ ਲੀਲਾ ਹੀ ਬੜੀ ਅਪਰੰਪਾਰ ਹੈ। ਕਈ ਵਾਰੀ ਸਾਨੂੰ ਸਾਡਾ ਬੱਚਾ ਹੁਸ਼ਿਆਰ ਹੈ ਨਾ, ਉਹ ਗੇਮ ਖੇਡਦਾ, ਬਿਮਾਰ ਰਹਿੰਦਾ, ਸਾਰਾ ਕੁਛ ਰਹਿੰਦਾ, ਰਿਸ਼ਤੇਦਾਰ ਜੈਲਸੀ ਕਰਦੇ ਨੇ ਵੀ ਇਹ ਤਾਂ ਪੜ੍ਹ ਹੀ ਨਹੀਂ ਸਕਦਾ, ਪਰ ਪਤਾ ਲੱਗਦਾ ਕਿ 100% ਨੰਬਰ ਲੈ ਕੇ ਮੈਕਮਾਸਟਰ 'ਚ ਬ੍ਰੇਨ ਦਾ ਸਪੈਸ਼ਲਿਸਟ ਬਣ ਗਿਆ, ਕਿਉਂਕਿ ਮਾਲਕ ਨਾਲ ਹੈ, ਪਿਆਰ ਹੈ, ਮਿਹਨਤ ਹੈ। ਜਦੋਂ ਅਸੀਂ ਪ੍ਰੇਮ ਨਾਲ, ਪਿਆਰ ਨਾਲ ਗੱਲ ਕਰਦੇ ਹਾਂ, ਦੁਨੀਆ ਜਿੰਨੀ ਮਰਜ਼ੀ ਸੜੀ ਜਾਵੇ, ਉੱਪਰੋਂ ਜਿੰਨੀ ਮਰਜ਼ੀ ਹੈ, ਇਹ ਜਿੰਨਾ ਕੋਈ ਬੰਦਾ ਕਿਸੇ ਦੇ ਸੜਦਾ ਉਹ ਤੁਹਾਡਾ ਫਾਇਦਾ ਕਰ ਰਿਹਾ। ਕੋਸ਼ਿਸ਼ ਕਰੋ ਕਦੇ ਨਾ ਈਰਖਾ ਨਾ ਕਰੋ, ਸਭ ਮਾਲਕ ਦੇ ਜੀਵ ਨੇ, ਜੋ ਜਿੰਨੀ ਮਿਹਨਤ ਕਰੂਗਾ ਨਿਕਲ ਜੂ, ਅਸੀਂ ਈਰਖਾ ਕਿਉਂ ਕਰਦੇ ਹਾਂ। ਜੇ ਸਾਡਾ ਕੋਈ ਰਿਸ਼ਤੇਦਾਰ, ਸਾਡਾ ਕੋਈ ਦੋਸਤ, ਸਾਡਾ ਕੋਈ ਭੈਣ ਭਰਾ ਆਲੂਆਂ ਦੀ ਰੇਹੜੀ 'ਤੇ ਮਿਲੂ, ਵਿੱਚ ਦੇਸ਼ਦਾ ਹੋਵੇ, ਨਲਾਇ ਨਿਕਲੇ ਆਵੇ, ਜੁਹਾਰੀਆਂ ਨਿਕਲੇ ਆਵੇ, ਉਹਦੀ ਸਾਡੀ ਕੀ ਟੌਰ ਹੋਊਗੀ। ਜੇ ਕੋਈ ਮਿਨਿਸਟਰ ਬਣ ਜੇ, ਪ੍ਰਾਈਮ ਮਿਨਿਸਟਰ ਬਣ ਜੇ, ਸੰਤ ਬਣ ਜੇ, ਕੋਈ ਵਧੀਆ ਡਾਕਟਰ ਬਣ ਜੇ, ਵਧੀਆ ਵਕੀਲ ਬਣ ਜੇ, ਨਾ ਵੀ ਬੋਲਦੇ ਅਸੀਂ ਕਹਿ ਤਾਂ ਸਕਦੇ ਸਾਡੇ ਰਿਸ਼ਤੇਦਾਰਾਂ ਦਾ ਮੁੰਡਾ। ਸੋ ਹਮੇਸ਼ਾ ਕੋਸ਼ਿਸ਼ ਕਰੋ ਦੂਜਿਆਂ ਦੇ ਤਰੱਕੀ ਕਰਨ ਦੇ ਵਿੱਚ। ਸਾਡੀ ਪ੍ਰੋਬਲਮ ਇਹ ਹੈ ਵੀ ਸਾਡੇ ਦਿਲ 'ਚ ਇੰਨੀ ਜ਼ਿਆਦਾ ਜੈਲਸੀ ਹੈ, ਜੇ ਕੋਈ ਬੰਦਾ ਚੰਗੀ ਥਾਂ 'ਤੇ ਜਾ ਰਿਹਾ, ਅੰਦਰੋਂ ਸਾਡਾ ਮਨ ਧਕ 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 ਕਰਦਾ, ਵੀ ਉਹ ਤਰੱਕੀ ਹੋ ਗਿਆ। ਇਸੇ ਕਰਕੇ ਫਿਰ ਪਰਮਾਤਮਾ ਖੁਸ਼ ਨਹੀਂ ਹੁੰਦਾ ਅਤੇ ਸਾਨੂੰ ਫਿਰ ਬਿਮਾਰੀਆਂ ਘੇਰਦੀਆਂ, ਹਰ ਤਰੀਕੇ ਦੁੱਖ ਤਕਲੀਫ ਹੁੰਦੇ ਨੇ। ਸੋ ਜਦੋਂ ਸਾਡੀ ਸੋਚ ਨਹੀਂ ਪੋਜ਼ੀਟਿਵ ਹੋ ਜੇ, ਕਿਸੇ ਦੇ ਘਰ ਦੇ ਵਿੱਚ ਖੁਸ਼ੀ ਹੋਵੇ ਤੁਹਾਡੇ ਅੰਦਰੋਂ ਖੁਸ਼ੀ ਹੋਵੇ, ਕਿਸੇ ਦੇ ਘਰ ਦੇ ਵਿੱਚ ਦੁੱਖ ਹੋਵੇ, ਬੱਚਾ ਬਿਮਾਰ ਹੋਵੇ ਤੁਹਾਡੀਆਂ ਅੱਖਾਂ 'ਚ ਹੰਝੂ ਹੋਵੇ, ਅਤੇ ਪਰਮਾਤਮਾ ਦੇ ਤੁਸੀਂ ਬਹੁਤ ਨਜ਼ਦੀਕ ਚਲੇ ਜਾਂਦੇ ਹੋ। ਸੋ ਇਸ ਕਰਕੇ ਇਹੀ ਕਬੀਰ ਸਾਹਿਬ ਨੇ ਕਿਹਾ ਸੀ ਨਾ, ਪ੍ਰੇਮ ਛੁਪਾਏ ਨਾ ਛੁਪੇ, ਜਾ ਘਟ ਪ੍ਰਗਟ ਹੋਏ, ਜਾ ਪੇ ਮੁੱਖ ਬੋਲੇ ਨਹੀਂ ਆਂਖ ਦੇ ਤਹਿ ਰੋਏ। ਉਹ ਮੂੰਹੋਂ ਨਹੀਂ ਬੋਲਦਾ, ਉਹਦੀਆਂ ਅੱਖਾਂ ਹਰ ਵਕਤ ਉਹਨੂੰ ਸੋਚ ਸੋਚ ਕੇ ਉਹਦੇ ਪਿਆਰ ਨੂੰ, ਉਹਦੀਆਂ ਰਹਿਮਤਾਂ ਨੂੰ ਜਿਹੜੀਆਂ ਨੇ ਉਹ ਪਰਮਾਤਮਾ ਦੀਆਂ ਰਹਿਮਤਾਂ ਸੋਚ ਸੋਚ ਕੇ ਉਹਦਾ ਅੱਖਾਂ ਗਿੱਲੀਆਂ ਰਹਿੰਦੀਆਂ ਨੇ। ਸੋ ਇਹੀ ਪਲਟੂ ਸਾਹਿਬ ਨੇ ਕਿਹਾ ਸੀ ਵੀ ਪ੍ਰੇਮ ਜੇ ਭਗਤੀ ਦੇ ਨਾਲ ਹੀ ਪਰਮਾਤਮਾ ਨੂੰ ਪ੍ਰਾਪਤ ਕੀਤਾ ਸਕਦਾ। ਸੋ ਉਹਨਾਂ ਦੀ ਜਿਹੜੀ ਪੂਰੀ ਬਾਣੀ ਦੇ ਵਿੱਚੋਂ, ਕਿਉਂਕਿ ਟਾਈਮ ਥੋੜ੍ਹਾ, ਤਿੰਨ ਚਾਰ ਉਹਨਾਂ ਨੇ ਐਗਜ਼ਾਮਪਲਾਂ ਦਿੱਤੀਆਂ, ਮੈਂ ਟਾਈਮ ਦੇ ਵਿੱਚ ਹੀ ਖਤਮ ਕਰੂੰਗਾ। ਇੱਕ ਉਹਨਾਂ ਨੇ ਭਿਲਣੀ ਦੀ ਐਗਜ਼ਾਮਪਲ ਦਿੱਤੀ, ਵੀ ਭਿਲਣੀ ਕਿੰਨੀ ਗਰੀਬ ਸੀ, ਸ਼ਿਵਰੀ ਕਹਿ ਲਓ, ਭਿਲਣੀ ਕਹਿ ਲਓ, ਕਿੰਨੀ ਗਰੀਬ ਸੀ। ਜਦੋਂ ਰਾਮ ਚੰਦਰ ਜੀ 14 ਸਾਲ ਬਨਵਾਸ 'ਚ ਗਏ ਅਤੇ ਜਿਹੜੇ ਰਿਸ਼ੀ ਮੁਨੀ ਯੱਗ ਕਰਦੇ ਹੁੰਦੇ ਸੀ, ਉਹਨਾਂ ਨੂੰ ਇਸ ਵੀ ਹੁਣ ਰਾਮ ਚੰਦਰ ਜੀ ਜੰਗਲਾਂ ਦੇ ਵਿੱਚ ਭੜਕਦੇ ਫਿਰਦੇ ਨੇ, ਹੁਣ ਸਾਡੇ ਕੋਲ ਜ਼ਰੂਰ ਆਉਣਗੇ, ਸਾਡੀ ਹੈਲਪ ਮੰਗਣਗੇ। ਉੱਧਰੋਂ ਜਿਹੜੀ ਭਿਲਣੀ ਸੀ ਉਹ ਗਰੀਬ ਸੀਗੀ ਵਿਚਾਰੀ, ਬਦਸ਼ਾਹ ਸੂਰਤ ਸੀਗੀ, ਉਹ ਜੰਗਲਾਂ ਦੇ ਵਿੱਚ ਜਾਂਦੀ ਹੈ, ਉਹਨੂੰ ਵੀ ਆਸ ਸੀ ਵੀ ਉਹਨਾਂ ਨੂੰ ਪਤਾ ਲੱਗਿਆ ਵੀ ਰਾਮ ਚੰਦਰ ਜੀ ਜੰਗਲ ਬਨਵਾਸ ਵਿੱਚ ਆਏ ਨੇ, ਵੀ ਹੋ ਸਕਦਾ ਮੇਰੇ ਘਰ ਗਰੀਬੀ ਦੇ ਨਾਲ, ਕਹਿੰਦੇ ਨੇ ਵੀ ਗਰੀਬ ਦੇ ਘਰ ਭਗਵਾਨ ਆਉਂਦੇ ਨੇ, ਉਹ ਵੀ ਜੰਗਲਾਂ 'ਚ ਜਾਂਦੀ ਹੈ, ਉਹਨੂੰ ਬੇਰ ਕੌਣ ਤੋੜ ਦਿੰਦਾ, ਨੀਵੀਂ ਜਾਤ ਦੇ ਸੀਗੇ, ਉਹ ਬੇਰ ਜਿਹੜੇ ਡਿੱਗੇ ਪਏ ਉਹਨਾਂ ਨੂੰ ਚੱਕ ਲਿਆਉਂਦੀ ਹੈ, ਸੋ ਚੱਕ ਕੇ ਉਹ ਖਾਂਦੀ ਹੈ, ਖਾ ਕੇ ਜਿਹੜੇ ਜੂਠੇ ਹੁੰਦੇ ਹੈ ਉਹ ਸਿੱਟੀ ਜਾਂਦੀ ਹੈ, ਅਤੇ ਜਿਹੜੇ ਮਿੱਠੇ ਹੁੰਦੇ ਨੇ ਟੋਕਰੀ 'ਚ ਰੱਖ ਲੈਂਦੀ ਹੈ। ਇਹ ਭੁੱਲ ਗਈ ਕਿਹੜੇ ਮਿੱਠੇ ਕੀਤੇ ਵੀ, ਉਹ ਵੀ ਜੂਠੇ ਹੋ ਗਏ, ਰਾਮ ਚੰਦਰ ਜੀ ਨੇ ਸ਼ੌਕ ਨਾ ਕੀਤੇ ਕਿਉਂਕਿ ਪਿਆਰ ਸੀ। ਬਿਦਰ ਦੀ ਐਗਜ਼ਾਮਪਲ ਸਾਹਮਣੇ ਹੈ, ਦੁਰਯੋਧਨ ਨੂੰ ਛੱਡ ਕੇ ਬਿਦਰ ਦੇ ਘਰ ਜਾ ਕੇ ਸਾਗ ਖਾਧਾ ਬਿਨਾਂ ਨੂਣ ਤੋਂ, ਉਹਨਾਂ ਨੇ ਪਿਆਰ ਦੀ ਗੱਲ ਦੀ ਨਿਸ਼ਾਨੀ ਹੈ। ਇਸੇ ਤਰ੍ਹਾਂ ਹੋਰ ਹੈ, ਜਦੋਂ ਜਿਹੜੇ ਪਾਂਡਵ ਸੀਗੇ ਉਹਨਾਂ ਨੇ ਅਸਮੇ ਯੱਗ ਕਰਾਇਆ, ਸੋ ਉਹਨਾਂ ਨੂੰ ਹੰਕਾਰ ਸੀਗਾ ਕਿ ਵੀ ਸਾਰੇ ਸਾਧੂ ਸੰਤ ਬੁਲਾਓ ਅਤੇ ਅਸਮਾਨ 'ਚ ਘੰਟਾ ਖੜਕ ਜੂ, ਨਹੀਂ ਖੜਕਿਆ। ਇੱਕ ਕੋਈ ਗਰੀਬ ਸੀਗਾ ਜਿਹੜਾ ਪੂਜਾ ਪਾਠ 'ਚ ਅੰਦਰ ਲੱਗਿਆ ਸੀਗਾ, ਜਦੋਂ ਦ੍ਰੋਪਦੀ ਉਹਦੇ ਕੋਲ ਨੰਗੇ ਪੈਰ ਜਾ ਕੇ ਉਹਨੂੰ ਬੇਨਤੀ ਕੀਤੀ, ਫਿਰ ਆਈ, ਫਿਰ ਘੰਟਾ ਵੱਜਿਆ। ਸੋ ਸਾਰੀਆਂ ਗੱਲਾਂ ਪਿਆਰ ਦੀਆਂ ਨੇ, ਪਿਆਰ ਤੋਂ ਬਿਨਾਂ ਸਾਡਾ ਖਹਿੜਾ ਨਹੀਂ ਛੁੱਟ ਸਕਦਾ। ਸੋ ਟਾਈਮ ਮੇਰੇ ਖਿਆਲ ਸਮਾਪਤੀ ਦੇ ਵੱਲ ਹੈ, ਨੈਕਸਟ ਵੀਕ ਆਪਾਂ ਕੋਸ਼ਿਸ਼ ਕਰਾਂਗੇ ਕਿਸੇ ਹੋਰ, ਮੈਂ ਸੋਚਦਾ ਕਿਸੇ ਲੇਡੀ ਸੰਤ ਦੇ ਬਾਰੇ ਗੱਲ ਕੀਤੀ ਜਾਵੇ। ਇੱਕ ਕੋਈ ਬਸਰੀ, ਰਜੀਆ ਬਸਰੀ ਹੈ, ਉਹਦੀ ਕੋਈ ਮੈਨੂੰ ਬੁੱਕ ਨਹੀਂ ਮਿਲੀ ਅੱਜ ਤੱਕ, ਜਦੋਂ ਅਸੀਂ ਪੜ੍ਹਦੇ ਹੁੰਦੇ ਸੀਗੇ, ਕਿਉਂਕਿ ਇਰਾਕ ਦੇ ਵਿੱਚ, ਇਰਾਨ ਇਰਾਕ ਦੇ ਵਿੱਚ ਪੈਦਾ ਹੋਈ ਸੀ, ਉਹ ਵੀ ਬੜੀ, ਉਹਦੀ ਰੂਹਾਨੀਅਤ ਵੀ ਬਿਲਕੁਲ ਟੋਟਲੀ ਡਿਫਰੈਂਟ ਹੈ। ਮੈਂ ਕੋਸ਼ਿਸ਼ ਕਰੂੰਗਾ ਵੀ ਜੇ ਮੈਂ ਉਹ ਕਿਤੋਂ ਕੋਈ ਸਾਨੂੰ ਥੋੜ੍ਹਾ ਜਿਹਾ ਮਟੀਰੀਅਲ ਮਿਲ ਗਿਆ, ਮੈਂ ਉਹਦੇ 'ਤੇ ਰਾਬੀਆ ਬਸਰੀ, ਤੁਹਾਨੂੰ ਵੀ ਜੇ ਕੋਈ ਪਤਾ ਲੱਗੇ ਤੁਸੀਂ ਵੀ ਗੂਗਲ 'ਤੇ ਜਾ ਕੇ ਦੇਖੋ, ਉਹਦੀ ਰਿਸਰਚ ਕਰੋ, ਉਹਦੇ ਕਰਾਂਗੇ। ਨਹੀਂ ਸਹਿਜੋ ਬਾਈ ਇੱਕ ਸੰਤ ਹੋਏ ਨੇ, ਲੇਡੀ ਸੰਤ, ਉਹਨਾਂ ਦੇ ਬਾਰੇ ਗੱਲ ਕਰਾਂਗੇ। ਸੋ ਆਪਣਾ ਟਾਈਮ ਜਿਹੜਾ ਹੈਗਾ ਆਲਮੋਸਟ, ਇਟਸ ਆਲਮੋਸਟ ਫਿਨਿਸ਼, ਸੋ ਆਪਾਂ ਨੈਕਸਟ ਵੀਕ ਮਿਲਾਂਗੇ। ਜੇ ਕੋਈ ਕਿਹਾ ਗਿਆ ਹੋਵੇ ਸੋਰੀ ਫਾਰ ਦੈਟ। ਸੋ ਸਿੰਪਲ ਜਿਹਾ, ਕੋਈ ਕਾਗਜ਼ ਕੁਗਜ਼ ਲਿਆਉਣ ਦੀ ਲੋੜ ਨਹੀਂ, ਜੋ ਮਾਲਕ ਆਉਂਦਾ ਕਹਿ ਦਈਦਾ, ਜੇ ਗਲਤ ਕਿਹਾ ਗਿਆ ਤਾਂ ਮਾਫ਼ੀ ਮੰਗ ਲਈਦੀ। ਥੈਂਕ ਯੂ ਵੈਰੀ ਮੱਚ ਸਰ।
The views expressed on the preceding program may not necessarily be those of the owner or management of WTOR radio station.
You are listening to WTOR 770 AM, Youngstown, Toronto.
Shahji Rex Dale hunde pe leni ho sonata elantra ya fitu so santa pe jaldi se Shah Ahmed ko abhi phone mila lo re kyunki Shahji ab Rex Dale hunde pe
کاروں کے جادوگر شاہ احمد اب ریکس ڈیل ہنڈے پر ہیں اور شاہ جی سے بہتر پرائز اور سروس آپ کو کہیں نہیں ملے گی۔ کال کرو 416-817-2720
کیونکہ شاہ جی ریکس ڈیل ہنڈے پہ۔
چند دوستوں اور پڑوسیوں سے ملاقات کرنا، کام کے بعد ساتھیوں کے ساتھ جمع ہونا، کسی دوست کی شادی میں شامل ہونا، سب بے ضرر معلوم ہوتے ہیں، لیکن یہ اس قسم کی چیزیں ہیں جن سے اونٹیریو میں COVID-19 کے معاملات میں نمایاں اضافہ ہوتا ہے۔ معاشرتی پھیلاؤ کی وجہ سے زیادہ لوگ بیمار ہو رہے ہیں، ہمارے اسپتال بے بس ہو سکتے ہیں اور ہم سب خطرے سے گھرتے جا رہے ہیں۔ ویکسین ہماری حفاظت میں مدد کریں گی، لیکن جب تک یہ وسیع پیمانے پر دستیاب نہیں ہو جائیں، ہم سب کو صحت عامہ کے مشورے اور ہدایت پر عمل کرنا چاہیے۔ اس کا مطلب یہ ہے کہ گھریلو سامان خریدنے جیسی ضروری وجوہات کے علاوہ گھر پر ہی رہیں، گھر پر رہیں، محفوظ رہیں، زندگیاں بچائیں۔ حکومت اونٹیریو کی جانب سے ادا شدہ۔
ਓ ਮੈਂ ਕਿਹਾ ਜਲਦੀ ਤਿਆਰ ਹੋ ਜਾ, ਫਰਨੀਚਰ ਪਸੰਦ ਕਰਦੇ ਕਰਦੇ ਵੀ ਟਾਈਮ ਲੱਗਣਾ।
ਹਾਂ, ਸੋਢੀ ਫਰਨੀਚਰ ਹੀ ਤਾਂ ਜਾਣਾ, ਆਪਣੇ ਘਰ ਦੇ ਕੋਲ ਏਅਰਪੋਰਟ ਰੋਡ ਵਾਲੀ ਲੋਕੇਸ਼ਨ ਤੇ।
ਹੁਣ ਨਹੀਂ, ਹੁਣ ਆਪਾਂ ਉਹਨਾਂ ਦੀ ਕੈਨੇਡੀ ਲੋਕੇਸ਼ਨ ਤੇ ਜਾਣਾ। ਹੁਣ ਉਹਨਾਂ ਦਾ ਪੂਰਾ ਸਟਾਫ ਪੂਰੀ ਕੁਆਲਿਟੀ ਨਾਲ ਇੱਕੋ ਛੱਤ ਨੀਚੇ ਆਪਣੀਆਂ ਸਰਵਿਸਿਜ਼ ਦੇਵੇਗਾ।
ਸੋਢੀ ਫਰਨੀਚਰ ਕਮਿਊਨਿਟੀ ਦਾ ਸਭ ਤੋਂ ਪੁਰਾਣਾ ਫਰਨੀਚਰ ਸਟੋਰ ਹੁਣ ਆਪਣਾ ਫਰਨੀਚਰ ਕੈਨੇਡੀ ਲੋਕੇਸ਼ਨ ਤੋਂ ਹੀ ਸੈਲ ਕਰੇਗਾ। ਆਪਣੀ ਪਸੰਦ ਦਾ ਫਰਨੀਚਰ ਵਧੀਆ ਡੀਲਸ ਤੇ ਲੈਣ ਲਈ ਅੱਜ ਹੀ ਆਓ ਇਹਨਾਂ ਦੀ ਕੈਨੇਡੀ ਲੋਕੇਸ਼ਨ 142 ਕੈਨੇਡੀ ਰੋਡ South Brampton Day. Call 905-874-7171.
J&G Mortgages deals with mortgages for self-employed, financing for second mortgages, 100% financing on builder purchases, new immigrants and low rates. If you're looking for a career in mortgage industry, J&G Mortgages is hiring for new and experienced mortgage agents. For more information, call Jarmanjeet Singh or Gurpreet Obey at 416-898-3800. 416-898-3800. Brokerage license number 13034.
COVID-19 की वैक्सीन है और आप?
मुझे कैसे पता चलेगा कि COVID-19 की वैक्सीनें महफूज हैं?
जब भी कोई नई चीज आती है तो सवालात का जहन में आना आम बात है। हम आपको आगाह करना चाहते हैं कि हेल्थ कैनेडा सिर्फ उन वैक्सीनों की मंजूरी देता है जो महफूज, मुअस्सर और आला तरीन मयार की हामिल होती हैं। कैनेडा अपने